सतगुरु सच्चे पातशाह जी महाराज जी दे समय दा एक सिख भाई जोगा सिंह सतगुरां दे चरणां विच रहिंदा है, महाराज जी दे दर्शन परसदा है। इहदे माता पिता सतगुरां नूं बेनती करके दी शादी करन वास्ते नूं नाल पेशावर लैके चले गए। कलगीधर ने जोगा सिंह दी परख करन वास्ते हुक्मनामा भेज दिता। एक लां जोगा सिंह लैके हटिया ही सी कि इन्ने नूं सतगुरां दा हुक्म पहुंच गया कि जे खड़ा ते तुर पै, जे बैठा ते उठ खलो। साडा हुक्म पढ़दिया श्री आनंदपुर साहब नूं टुरिया। भाई जोगा सिंह ने महाराज जी दा हुक्म पढ़िया, उसे वक्त चलण दी तैयारी कर ली। परिवार ने रोकिया पर जोगा सिंह जी नहीं रुके। आख्या, मेरा पल्लू फड़ो, एदे नाल ही लावा फेर दियो, मैं गुरु हुक्म मन के गुरु सिदक पाल के जा रहा। चलदा चलदा जदों दुआबे देश विच हुशियारपुर पहुंचिया, इत्थे आके मन दे विच हंकार दी विरती आ गई कि मैं गुरु का बड़ा महान सिख हां। उस हौमै करके भाई जोगा सिंह जी एक वेश्या दा रूप वेख के भरम गए। पर बाजां वाले गुरु कलगीधर चोजी प्रीतम ने दया कीती, भाई जोगा सिंह नूं आप महाराज जी ने कृपा करके रख लिया। विचार दे विच धर्म प्रश्ट नहीं होण दिता, क्योंकि जे धर्म प्रष्ट हो जाए तां फिर जीव नूं नरकां विच जाणा पैंदा है। कलगीधर पातशाह जी महाराज जी ने जोगा सिंह दी रक्षा कीती और भाई जोगा सिंह चल के सतगुरां दे चरणां विच आनंदपुर साहब पहुंचिया। जानी जान सतगुरु जी वेख के मुस्कुरा पए। सिंघां ने पुछिया, महाराज की गल है? सतगुरां आख्या, भाई जोगा सिंह नूं ही पुछ लो। जोगा सिंह ने हथ जोड़े आख्या, महाराज मैं आप जी दे सनमुख की बोलना, आप सब कुछ जानी जान जान दियो, तुसी दस दियो। तू सारी विथिया सतगुरां ने सिंघां नूं भी दसी ते दसिया किवें जोगा सिंह दी राखी कीती है। इह कथा आप जी ने सरवण कीती है। आओ अगलेरी कथा गुरु कलगीधर पातशाह जी महाराज जी दे जीवन दी इतिहास दी सरवण करिए, जो पंथ दे महान विद्वान महाकवि कविराज भाई साहब भाई संतोख सिंह जी ने बड़ी श्रद्धा भावना ते आस्था नाल लिखी है। श्री गुरु प्रताप सूरज ग्रंथ दी इह कथा है। छोटे रूप दे विच इस ग्रंथ दा नाम सूरज प्रकाश है। आओ मन विरतियां एकाग्र करके गुरु चरणा दा ध्यान अपने हिरदयां च धारण करदे आखिए जी सतनाम
श्री वाहे गुरु साहिब जीओ।
सतनाम
श्री वाहे गुरु साहिब जीओ। दोएरा इस प्रकार श्री सतगुरु केतक दिवस बिताए।
इस प्रकार नाल सतगुरु गुरु कलगीधर पातशाह जी महाराज जी ने श्री आनंदपुर साहब विखे कुछ दिन बतीत कीते हन।
करे पराजय गिरपते विजय सुजस बो पाए।
महाराज जी ने जदों पहाड़ी राजयां नूं पराजय कीता है, पहाड़ी राजे हार मन के आनंदपुर साहब दा घेरा छड के वापस अपने महलां नूं चले गए, आपो अपने रियासतां विच चले गए। ते जदों पहाड़ी राजयां दी हार होई ते इधर सतगुरु गुरु कलगीधर जी दा बड़ा सुजस प्रगट होया। पहाड़ी राजयां दी लोक निंदा करदे ने, कलगीधर पातशाह जी महाराज जी दा बड़ा भारी सुजस हर जगह ते हर थां ते प्रगट होया है।
कबित देशन विदेश में विशेष जस फैल रहे।
कलगीधर पातशाह जी महाराज जी दा सुजस देशां विच विदेशां विच दूर दुराडे हर जगह ते हर थां ते पसर रहा है।
गुरु के मनिंद नहीं सूरमा जहान में।
जस प्रगट हो रहा सतगुरां दा के सहबे कमाल गुरु कलगीधर पातशाह जी महाराज जी जेहा इस जगत विच कोई दूसरा सूरमा नहीं है। दसवें पातशाह जी महाराज जी वर्गा कोई सूरमा, महाराज जी जैसा कोई महान तपस्वी बलि बलवान नहीं है।
सैलन को बल सारे तीन लच सैन जो।
ऐसे वेखो पहाड़ी राजयां दा सारा बल लग गया। तकरीबन 3 लाख फौज लैके पहाड़ी राजे श्री आनंदपुर साहब ते हमला करके आए सन।
कालियो जोर कोर ने आवत बखान में।
हालांकि बड़ा जोर घालिया इन्हां पहाड़ी राजयां ने, बड़ा जोर पाया श्री आनंदपुर साहब ते और बहुत ज्यादा जोर पा के श्री आनंदपुर साहब नू काबू करना चाहते सी। महाराज सच्चे पातशाह जी नू पराजा करना चाहते सन, कर नहीं सके।
किते मार लीन पट कायल विशाल कीन।
पर सतगुरु सच्चे पातशाह जी दे सूरमे ते महाराज जी इतनी बहादुरी नाल लड़े ना पहाड़ी राजयां नाल के पहाड़ी राजयां दे कितने ही सूरमे कायल हो गए और कितने ही रण भूमि विच जंग दे मैदान विच सिंघां दे हथों मारे गए।
हारे हीन वह के गए अपने स्थान में
और हार खा के अपना नुकसान करवा के अपनी हीणी करवा के अपनी लाज नू बट्टा ला के कुलां नू दाग ला के ए पहाड़िए वापस अपने राजां नू रियासतां नू चले गए।
प्रभु जी दीवान मैं कमान बान पान मैं।
प्रभु जी सतगुरु सच्चे पातशाह जी महाराज जी अपने दीवान दे विच हन, हाथ दे विच महाराज सच्चे पातशाह जी दे बाण पकड़िया होया है।
विराजे गुण ज्ञान मैं एक दान सुनो मान मैं।
और सतगुरु सच्चे पातशाह जी दे अंदर महान ज्ञान विराजमान है, महान ज्ञान दे सतगुरु सच्चे पातशाह जी धारनी हन और सहबे कमाल गुरु कलगीधर पातशाह जी महाराज जी दान दे विच और सन्मान दे विच भी श्रोमणी हन।
जहां का फैले जस चांदनी बितान मानो।
खालसा जी इस तरह महाराज दसवें पातशाह जी दा सुजस हर पासे जिधर किधर पसरिया, कहिंदे इस तरह पसरिया जिवें चाननी लगदी है ना छत ते चाननी चारे पासे नजर आउंदी है, कहिंदे इदा चाननी वांगू सतगुरु सच्चे पातशाह जी महाराज जी दा सुजस चारे पासे हर दिशा विच पसरिया है।
सब पर छायो जैसे छतर सेत सीस पर।
सतगुरु जी दा सुजस सारयां दे विच इस तरह छाया है मानो जिवें सफेद रंग दा छतर चिट्टे रंग दा उज्जवल रंग दा छतर महाराज जी दे सीस उत्ते झूल रहा है।
हीरा सो प्रकाश रहो सुदा समचा शंभू।
कहिंदे हीरे वर्गा प्रकाश है महाराज जी दे सीस उत्ते जिहड़ा छतर झूलदा है सुजस दा, सुदा जैसा अमृत जैसा जिहनू शिवजी भी चाहुंदा है।
चौर सम झूले समदाए अवनीश पर।
महाराज जी दे सीस उत्ते सफेद रंग दा उज्जवल रंग दा चवर झूलदा है, इस तरह जापदा मानो महाराज जी दे सीस उत्ते चंद्रमा दी रोशनी पै रही है, चंद्रमा दा प्रकाश पै रहा है।
बीच सत संगत की अंसन की पंगत ज्यो।
साध संगत विच सतगुरु सच्चे पातशाह जी महाराज जी बैठे ने, एहो जे गुरसिखां दे विच बैठे ने मानो गुरसिख हंसां दी पंगत दे समान ने, मानो जिवें हंस उज्जवल हुंदे ने ना सफेद रंग दे उज्जवल हंस बैठे ने सिखां दे रूप दे विच।
फूल रही मालती सुदेश बीच कर कर।
महाराज सच्चे पातशाह जी दे सुजस दी मालती देश देश विच कर कर दे विच हर जगह ते हर थां ते पसर रही है। गुरदेव दा सुजस घर घर दे विच जिवें भाई गुरदास जी ने गुरु नानक साहब जी बारे लिखिया ना घर घर बाबा गावी है वजन ताल मृदंगर बाबा, इसे तरह कलगियां वाले चोजी प्रीतम पातशाह दा सुजस घर घर विच गाविया जा रहा है, घर घर विच हर नगर विच हर ग्राम च हर शहर विच महाराज गुरु कलगियां वाले चोजी प्रीतम पातशाह जी दा सुजस है।
सिंह जै सुने बिरमाए रह मन सवै।
जिथे जिथे सिंह महाराज जी दा सुजस सुनदे ने सुन के महाराज जी दा सुजस उथे ही बिरम जांदे हन। महाराज जी दी महिमा सुन के सिंघां दा मन लुभाएमान हो जांदा, चित करदा गुरु साहब दा जस गुरु दी कथा सुनी जाइए। एहो जी अमृत कथा है महाराज जी दा, एहो जिहा भारी प्यारा सुजस है अमृत वर्गा जिस नूं सुन के सिंघां दा मन बिरमा रहा है।
जैसे है चकोर गन लोभै रजनीश पर।
इस तरह सिंघां दा मन बिरमाउंदा है कहिंदे जिवें आकाश विच चन्न नूं वेख के चकोरां दा मन लुभाए मान हुंदा है, जिवें चकोर चन्न नूं वेख के अपने मन दे विच ਉਸ ਨੂੰ ਇੱਕ ਤਾਰ ਲਾ ਕੇ ਵੇਖਦੀ ਹੈ। ਏਦਾਂ ਗੁਰਸਿੱਖਾਂ ਦਾ ਸਿੰਘਾਂ ਦਾ ਮਨ ਗੁਰੂ ਸਾਹਿਬ ਜੀ ਦਾ ਸੁਜਸ ਸੁਣ ਸੁਣ ਕੇ ਚਾਓਵਾਨ ਹੁੰਦਾ ਹੈ।
ਸੁਨਤ ਗਿਰੀਸ਼ ਕੈ ਗਿਰੀਸ਼ਨ ਕੇ ਨਰ ਗਨ।
ਇਧਰ ਪਹਾੜੀ ਰਾਜਿਆਂ ਦੇ ਔਰ ਪਹਾੜੀ ਰਾਜਿਆਂ ਦੇ ਜਿਹੜੇ ਬਹੁਤ ਸਾਰੇ ਨਰ ਗਨ ਹਨ।
ਸਹਿ ਨਾ ਸਕਤ ਮਨ ਮੋਡ ਜਰ ਬਰ ਜਾਤ।
ਜਦੋਂ ਗੁਰੂ ਕਲਗੀਧਰ ਪਾਤਸ਼ਾਹ ਦਾ ਸੁਜਸ ਸੁਣਦੇ ਨੇ ਉਹਨਾਂ ਕੋਲੋਂ ਸਹਿਆ ਨਹੀਂ ਜਾਂਦਾ। ਮਹਾਰਾਜ ਜੀ ਦੀ ਵਡਿਆਈ ਹੋ ਰਹੀ ਹੈ ਘਰ ਘਰ ਵਿੱਚ, ਪਰ ਜਦੋਂ ਪਹਾੜੀਏ ਸੁਣਦੇ ਨੇ, ਪਹਾੜੀ ਰਾਜੇ ਸੁਣਦੇ ਨੇ, ਸੁਣ ਕੇ ਗੁਰੂ ਸਾਹਿਬ ਦੀ ਵਡਿਆਈ ਉਹਨਾਂ ਕੋਲੋਂ ਸਹੀ ਨਹੀਂ ਜਾਂਦੀ, ਸਗੋਂ ਸੁਣ ਕੇ ਜਰ ਬਲ ਜਾਂਦੇ ਨੇ, ਸੜ ਬਲ ਜਾਂਦੇ ਨੇ।
ਸ਼ੋਕ ਫੈਲਿਓ ਸੈਲਨ ਮੈਂ ਸੁਰ ਮੇ ਮਰੇ ਹੈ ਬੋ।
ਸਾਰੇ ਪਹਾੜੀ ਰਿਆਸਤਾਂ ਦੇ ਵਿੱਚ ਸ਼ੋਕ ਫੈਲਿਆ ਹੋਇਆ ਹੈ। ਬੜਾ ਵੱਡਾ ਭਾਰੀ ਸ਼ੋਕ ਦੀ ਲਹਿਰ ਸਾਰੇ ਪਹਾੜੀ ਰਾਜਿਆਂ ਵਿੱਚ ਪਸਰੀ ਹੋਈ ਹੈ, ਪਹਾੜੀ ਰਿਆਸਤਾਂ ਚ ਪਸਰੀ ਹੋਈ ਹੈ, ਕਿਉਂਕਿ ਸੂਰਮੇ ਬੜੇ ਮਰੇ ਸੀ। ਬੜੇ ਸਿਪਾਹੀ ਜੰਗ ਦੇ ਮੈਦਾਨ ਚ ਸਿੰਘਾਂ ਦੇ ਹੱਥੋਂ ਪਹਾੜੀਆਂ ਦੇ ਮਾਰੇ ਗਏ ਸਨ। ਘਰ ਘਰ ਦੇ ਵਿੱਚ ਪਹਾੜੀ ਰਿਆਸਤਾਂ ਵਿੱਚ ਸ਼ੋਕ ਮਚਿਆ ਹੋਇਆ ਹੈ।
ਸੰਕਟ ਪਰਿਓ ਐਸਾ ਵਿਦੇਸ਼ ਤੇ ਵਿਸ਼ੇਸ਼ ਘਾਤ।
ਔਰ ਬੜਾ ਵੱਡਾ ਭਾਰੀ ਸੰਕਟ ਮਚਿਆ ਹੋਇਆ ਇਹਨਾਂ ਦੇ ਦੇਸ਼ਾਂ ਵਿੱਚ, ਬੜਾ ਘਾਣ ਹੋਇਆ ਸੀ, ਬੜੇ ਸਿਪਾਹੀ ਇਹਨਾਂ ਦੇ ਸੂਰਮੇ ਮਾਰੇ ਗਏ ਨੇ। ਇਸ ਕਰਕੇ ਬੜਾ ਵੱਡਾ ਭਾਰੀ ਬਸੂਰ ਸੰਕਟ ਹੈ ਪਹਾੜੀ ਰਿਆਸਤਾਂ ਵਿੱਚ।
ਭੀਮ ਚੰਦ ਮੰਦ ਦੁੱਖ ਪਾਏ ਕੈ ਪਠਾਏ ਨਰ।
ਇਧਰ ਰਾਜਾ ਭੀਮ ਚੰਦ, ਜੋ ਨੇ ਮਨ ਦੇ ਵਿੱਚ ਸਭ ਤੋਂ ਜ਼ਿਆਦਾ ਦੁੱਖ ਭੀਮ ਚੰਦ ਦੇ ਹੈ। ਭੀਮ ਚੰਦ ਜੋ ਬੜਾ ਨੀਚ ਆਦਮੀ ਹੈ, ਦੁੱਖ ਪਾ ਕੇ ਇਹਨੇ ਆਪਣੇ ਸਿਪਾਹੀ ਭੇਜੇ ਹਨ।
ਜਿਤ ਕਨਰਿੰਦ ਪਰਬਤ ਕੇ ਬਿਲੰਦ ਪਾ।
ਟਿਕਦਾ ਨਹੀਂ ਇਹਦੇ ਮਨ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਤੇ ਆਨੰਦਪੁਰ ਸਾਹਿਬ ਸੱਲ ਵਾਂਗੂ ਚੁਭਦਾ। ਇਹਨੇ ਕੀ ਕੀਤਾ, ਰਾਜੇ ਭੀਮ ਚੰਦ ਨੇ ਆਪਣੇ ਸਿਪਾਹੀ ਭੇਜ ਕੇ ਜਿੰਨੇ ਪਹਾੜੀ ਰਾਜੇ ਸਨ ਉਹਨਾਂ ਨੂੰ ਸੱਦਾ ਭੇਜਿਆ ਕਿ ਸਾਰੇ ਪਹਾੜੀ ਰਾਜੇ ਮੇਰੀ ਰਿਆਸਤ ਵਿੱਚ ਆਉਣ, ਆ ਕੇ ਮੇਰੇ ਕੋਲ ਇਕੱਠੇ ਹੋਣ, ਰਲ ਕੇ ਕੋਈ ਸਲਾਹ ਕਰਨੀ ਹੈ, ਮੰਤਰ ਪਕਾਉਣਾ ਹੈ। ਇਹਨੇ ਬਹੁਤ ਸਾਰੇ ਸਿਪਾਹੀ ਭੇਜੇ ਔਰ ਪਹਾੜੀ ਰਾਜਿਆਂ ਨੂੰ ਸੱਦੇ ਭੇਜੇ ਹਨ, ਬੁਲਾਇਆ ਹੈ।
ਕਾਇਲਨ ਕਾਵ ਮੇਲੇ ਕੋਲ ਜੇ ਕਮੰਡ ਚੰਦ।
ਔਰ ਬੜੇ ਜਿਹੜੇ ਘਾਇਲ ਸਨ, ਕਮੰਡ ਚੰਦ ਰਾਜਾ ਕਟੋਚੀਆ, ਇਹਦੇ ਸਰੀਰ ਤੇ ਜ਼ਖਮ ਲੱਗਾ ਸੀ। ਇਹਨੇ ਆਪਣਾ ਜ਼ਖਮ ਠੀਕ ਕੀਤਾ, ਦਰੁਸਤ ਕੀਤਾ। ਹੋਰ ਵੀ ਜਿਹੜੇ ਘਾਇਲ ਰਾਜੇ ਸਨ, ਜ਼ਖਮੀ ਸਨ, ਉਹਨਾਂ ਨੇ ਆਪਣੇ ਜ਼ਖਮਾਂ ਨੂੰ ਠੀਕ ਕੀਤਾ ਹੈ।
ਆਇਓ ਸੋ ਹੰਡੂਰੀਆ ਅਹੰਕਾਰ ਰਾਜਪੂਤ ਜਾਤ।
ਇਹ ਸਾਰੇ ਰਾਜੇ ਭੀਮ ਚੰਦ ਦਾ ਸੱਦਾ ਸੁਣ ਕੇ ਭੀਮ ਚੰਦ ਦੇ ਕੋਲ ਆ ਰਹੇ ਨੇ। ਰਾਜਾ ਘਮੰਡ ਚੰਦ ਆਇਆ, ਉਧਰ ਰਾਜਾ ਹੰਡੂਰੀਆ, ਜਿਹਦੇ ਮਨ ਦੇ ਵਿੱਚ ਆਪਣੇ ਰਾਜਪੂਤ ਹੋਣ ਦਾ ਬੜਾ ਭਾਰੀ ਹੰਕਾਰ ਤੇ ਹਉਮੈ, ਰਾਜਾ ਹੰਡੂਰੀਆ ਵੀ ਚੱਲ ਕੇ ਆਇਆ ਹੈ।
ਲਲਿਤ ਪਦ ਛੰਦ ਵੀਰ ਸਿੰਘ ਜਿਸ ਪਾਲੀ ਅਨਜ ਪੁਨ ਮੰਡਸ ਪਤੀ ਆਇਓ।
ਕਹਿੰਦੇ ਰਾਜਾ ਵੀਰ ਸਿੰਘ ਜਸਪਾਲੀਆ ਔਰ ਉਹਦਾ ਜਿਹੜਾ ਅਨੁਜ ਸੀ ਰਾਜਾ ਮੰਡੀ ਦਾ, ਉਹ ਵੀ ਚੱਲ ਕੇ ਆਇਆ ਹੈ।
ਸ਼ਿਵਰ ਕਰੇ ਕਹਿ ਲੋਰ ਦੂਨ ਮੈਂ ਬਹੁ ਸਨਮਾਨ ਕਰਾਇਓ।
ਇਹਨਾਂ ਨੇ ਆ ਕੇ ਕਹਿਲੂਰ ਦੀ ਜਿਹੜੀ ਰਿਆਸਤ ਹੈ ਉਹਦੀ ਦੂਣ ਦੇ ਵਿੱਚ ਆ ਕੇ ਇਹਨਾਂ ਨੇ ਡੇਰਾ ਕੀਤਾ। ਜਿੰਨੇ ਰਾਜੇ ਨੇ ਆਪੋ ਆਪਣੀ ਫੌਜ ਸਮੇਤ, ਆਪਣੇ ਖਾਸ ਅਹਿਲਕਾਰਾਂ ਵਜ਼ੀਰਾਂ ਦੇ ਸਮੇਤ ਇਹ ਚੱਲ ਕੇ ਕਹਿਲੂਰ ਰਿਆਸਤ, ਜਿਹੜੀ ਰਿਆਸਤ ਦਾ ਰਾਜਾ ਸੀ ਭੀਮ ਚੰਦ, ਇਹਦੀ ਰਿਆਸਤ ਦੇ ਵਿੱਚ ਜਿੱਥੇ ਦੂਣ ਦਾ ਇਲਾਕਾ ਹੈ ਉੱਥੇ ਚੱਲ ਕੇ ਆਏ ਇਹਨਾਂ ਸਾਰਿਆਂ ਨੇ ਡੇਰਾ ਕੀਤਾ ਹੈ।
ਅਗਲੇ ਦਿਓ ਸਭਾ ਕਰ ਇਕੱਠੇ ਲੈ ਲੈ ਨਿਜ ਪ੍ਰਧਾਨਾ।
ਔਰ ਅਗਲੇ ਦਿਨ ਇਹਨਾਂ ਨੇ ਸਭਾ ਇਕੱਠੀ ਕੀਤੀ। ਰਾਜੇ ਭੀਮ ਚੰਦ ਨੇ ਆਪਣੀ ਸਭਾ ਬੁਲਾਈ ਔਰ ਉਸ ਸਭਾ ਦੇ ਵਿੱਚ ਜਿੰਨੇ ਰਾਜੇ ਨੇ ਆਪੋ ਆਪਣੇ ਪ੍ਰਧਾਨ ਵਜ਼ੀਰਾਂ ਨੂੰ ਨਾਲ ਲੈ ਕੇ, ਜਿਨ੍ਹਾਂ ਦੀ ਸਲਾਹ ਨਾਲ ਇਹ ਰਾਜੇ ਚੱਲਦੇ ਸਨ, ਉਹਨਾਂ ਵਜ਼ੀਰਾਂ ਨੂੰ, ਉਹਨਾਂ ਪ੍ਰਧਾਨ ਮੁਖੀਆਂ ਨੂੰ ਆਪਣੇ ਨਾਲ ਲੈ ਕੇ ਗਏ ਹਨ।
ਖੜਗ ਸਿਪਰ ਤਰਕਸ਼ ਧਨ ਧਰ ਕਰ।
ਔਰ ਖੜਗ, ਤੇਗਾਂ, ਢਾਲਾਂ, ਮੋਢਿਆਂ ਤੇ ਤੀਰਾਂ ਦੇ ਪੱਥੇ ਤੇ ਹੱਥਾਂ ਵਿੱਚ ਧਨਖ ਲੈ ਕੇ
ਜਮੂ ਸੁਪੱਟ ਸੰਗ ਬਾਨਾ
ਔਰ ਆਪਣੇ ਨਾਲ ਬਹੁਤ ਸਾਰੀ ਚਮੂ ਫੌਜ ਲੈ ਕੇ ਸੁਪੱਟ ਸੂਰਮੇ ਲੈ ਕੇ ਰਾਜੇ ਭੀਮ ਚੰਦ ਦੀ ਸਭਾ ਵਿੱਚ ਗਏ ਹਨ
ਹਰਸ਼ ਬਿਸਾ ਲੈ ਗਿਲਮ ਗਲੀਚੇ
ਅੱਗੇ ਰਾਜੇ ਭੀਮ ਚੰਦ ਨੇ ਬੜੇ ਬੜੇ ਵਧੀਆ ਫਰਸ਼ ਵਿਛਾਏ ਨੇ ਸਭਾ ਦੇ ਵਿੱਚ ਬੜੇ ਬੜੇ ਸੁੰਦਰ ਗਿਲਮ ਗਲੀਚੇ ਵਿਛਾਏ ਹਨ
ਦਰ ਆਗੇ
ਔਰ ਸੋਨੇ ਦੀਆਂ ਛੜੀਆਂ ਪਕੜ ਕੇ ਚੋਬਦਾਰ ਚੜੀਆਂ ਲੈ ਕੇ ਉਹ ਅੱਗੇ ਖੜੇ ਹੋਏ ਨੇ
ਬੈਠੇ ਭੀਮ ਚੰਦ ਸਨਮਾਨਤ
ਰਾਜਾ ਭੀਮ ਚੰਦ ਆਪਣੀ ਸਭਾ ਵਿੱਚ ਉੱਚੇ ਆਸਣ ਤੇ ਬੈਠਾ ਜਿੰਨੇ ਪਹਾੜੀ ਰਾਜੇ ਭੀਮ ਚੰਦ ਦੀ ਸਭਾ ਵਿੱਚ ਆਉਂਦੇ ਨੇ ਆਏ ਹੋਏ ਹਰ ਇੱਕ ਰਾਜੇ ਦਾ ਇਹ ਬੜਾ ਭਾਰੀ ਸਨਮਾਨ ਕਰਦਾ ਹੈ ਹਰ ਇੱਕ ਰਾਜੇ ਦਾ ਬੜਾ ਭਾਰੀ ਸਤਿਕਾਰ ਕਰਦਾ ਹੈ
ਕਹੇ ਮਧੁਰਤਾ ਪਾਗੇ
ਔਰ ਬੜੇ ਮਿੱਠੇ ਮਿੱਠੇ ਬੋਲ ਬੋਲਦਾ ਉਹਨਾਂ ਰਾਜਿਆਂ ਨੂੰ ਕਿਉਂਕਿ ਇਹਦੇ ਕਹਿਣ ਤੇ ਆਏ ਨੇ ਇਹਦੇ ਸੱਦੇ ਤੇ ਆਏ ਨੇ ਸਾਰੇ ਰਾਜੇ ਇਸ ਕਰਕੇ ਉਹਨਾਂ ਦਾ ਬੜਾ ਭਾਰੀ ਸਨਮਾਨ ਕਰਦਾ ਮਿੱਠੇ ਮਿੱਠੇ ਬੋਲ ਬੋਲਦਾ
ਅਨੰਦਪੁਰ ਸੱਲ ਸੁਛਾਤੇ
ਬੋਲਿਆ ਭੀਮ ਚੰਦ ਪਾਪੀ ਮਾਂ ਤਿਆਰਾ ਪਾਪੀ ਕਹਿਣ ਲੱਗਾ ਇਹਨਾਂ ਸਾਰੇ ਰਾਜਿਆਂ ਨੂੰ ਕਹਿੰਦਾ ਜੀ ਆਨੰਦਪੁਰ ਸਾਹਿਬ ਤਾਂ ਆਪਣੀ ਛਾਤੀ ਵਿੱਚ ਸੱਲ ਵਾਂਗੂ ਚੁੱਭ ਹੀ ਰਿਹਾ ਇਹ ਸੱਲ ਤਾਂ ਰਹਿ ਹੀ ਗਿਆ ਸ੍ਰੀ ਆਨੰਦਪੁਰ ਸਾਹਿਬ ਜਿਹੜਾ ਬੜਾ ਵੱਡਾ ਸਾਡੇ ਵਾਸਤੇ ਸੱਲ ਹੈ ਉਹ ਸਾਡੀ ਛਾਤੀ ਵਿੱਚ ਰਹਿ ਹੀ ਗਿਆ ਚੁੱਭ ਰਿਹਾ ਹੈ
ਕਰਕਤ ਬੋ ਦੁੱਖ ਦਾਨੇ
ਇਹ ਸੱਲ ਸਾਡੇ ਹਿਰਦੇ ਵਿੱਚ ਕਰਕ ਰਿਹਾ ਜਿਵੇਂ ਕੋਈ ਅੰਦਰ ਚੀਜ਼ ਰਹਿ ਜਾਂਦੀ ਨੇ ਜਿਵੇਂ ਕੰਡਾ ਪੈਰ ਚ ਚੁੱਭ ਜਾਏ ਤੇ ਵਿੱਚੇ ਟੁੱਟ ਜਾਏ ਕੜਕਦਾ ਰਹਿੰਦਾ ਹੈ ਕਹਿੰਦਾ ਏਦਾਂ ਆਨੰਦਪੁਰ ਸਾਹਿਬ ਸਾਡੀ ਛਾਤੀ ਚ ਸੱਲ ਚੁੱਭਿਆ ਅੰਦਰ ਕੜਕ ਰਿਹਾ ਹੈ
ਨਹੀਂ ਜਾਮਨੀ ਲੋਚਨ ਨਿੰਦਰਾ
ਕਹਿੰਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਨੂੰ ਜਦੋਂ ਮੈਂ ਆਪਣੇ ਪਲਗੇ ਤੇ ਲੇਟਦਾ ਏਡਾ ਵੱਡਾ ਸੱਲ ਹੈ ਮੇਰੇ ਅੰਦਰ ਏਡਾ ਵੱਡਾ ਡਾਢਾ ਦੁੱਖ ਹੈ ਕਿ ਰਾਤ ਨੂੰ ਜਦੋਂ ਮੈਂ ਆਪਣੇ ਪਲਗੇ ਤੇ ਪੈਣਾ ਮੈਨੂੰ ਨੀਂਦ ਨਹੀਂ ਆਉਂਦੀ
ਰੁਚੇ ਨਾ ਭੋਜਨ ਪਾਨੇ
ਨਾ ਮੈਨੂੰ ਰੋਟੀ ਚੰਗੀ ਲੱਗਦੀ ਹੈ ਨਾ ਮੈਨੂੰ ਪਾਣੀ ਚੰਗਾ ਲੱਗਦਾ
ਮਰੇ ਸੰਬੰਧੀ ਕਾਜ ਸਰਿਓ ਨੈ
ਇੰਨੇ ਸੰਬੰਧੀ ਮਾਰੇ ਗਏ ਮੇਰੇ ਭਰਾਵਾਂ ਵਰਗਾ ਰਾਜਾ ਸੀ ਰਾਜਾ ਕੇਸਰੀ ਚੰਦ ਉਹ ਜੰਗ ਦੇ ਮੈਦਾਨ ਚ ਮਾਰਿਆ ਗਿਆ ਹੋਰ ਸਾਡੇ ਕਿੰਨੇ ਰਿਸ਼ਤੇਦਾਰ ਕਿੰਨੇ ਸੰਬੰਧੀ ਜੰਗ ਦੇ ਮੈਦਾਨ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੀ ਭੂਮੀ ਚ ਮਾਰੇ ਗਏ ਪਰ ਆਪਣਾ ਕੰਮ ਨਹੀਂ ਸਵਰਿਆ ਆਪਣਾ ਕੋਈ ਕਾਰਜ ਵੀ ਸਿੱਧ ਨਹੀਂ ਹੋ ਸਕਿਆ
ਧਨ ਬੋ ਖਰਚ ਹੰਗਾਮੇ
ਹਜ਼ਾਰਾਂ ਰੁਪਇਆ ਅਸੀਂ ਖਰਚ ਕੇ ਆ ਗਏ ਉਸ ਹੰਗਾਮੇ ਵਿੱਚ ਉਸ ਜੰਗ ਦੇ ਵਿੱਚ ਲੱਖਾਂ ਰੁਪਇਆ ਸਾਡਾ ਖਰਚ ਆ ਗਿਆ ਹੈ
ਚਮੂ ਅਤੀ ਆਦੀ ਨਹਿ ਰਹਿ ਗਏ
ਕਹਿੰਦਾ ਸਾਡੀ ਫੌਜ ਮਾਰੀ ਗਈ ਅੱਧੀ ਵੀ ਫੌਜ ਨਹੀਂ ਰਹੀ ਕਹਿੰਦਾ 3 ਲੱਖ ਦੇ ਨੇੜੇ ਫੌਜ ਲੈ ਕੇ ਗਏ ਸੀ ਅੱਧੀ ਨਾਲੋਂ ਜ਼ਿਆਦਾ ਫੌਜ ਉੱਥੇ ਅਸੀਂ ਜੰਗ ਦੇ ਮੈਦਾਨ ਵਿੱਚ ਮਰਵਾ ਆਏ ਹਾਂ
ਸਭ ਪਹੁੰਚੇ ਜਮ ਧਾਮੇ
ਪਤਾ ਨਹੀਂ ਕਿੰਨੇ ਕ ਸੂਰਮੇ ਸਾਡੇ ਜਿਹੜੇ ਬੜੇ ਬੜੇ ਦਲੇਰ ਮਰਦ ਸੂਰਮੇ ਸਨ ਉਹ ਮਰ ਕੇ ਜਮ ਧਾਮ ਨੂੰ ਚਲੇ ਗਏ ਜਮਪੁਰੀ ਨੂੰ ਚਲੇ ਗਏ ਨੇ
ਬੋਲਿਓ ਤਬ ਕਮਾਂਡ ਚੰਦ ਸਭ
ਉਸ ਵੇਲੇ ਲਾਗੇ ਰਾਜਾ ਕਮਾਂਡ ਚੰਦ ਬੈਠਾ ਸੀ ਕਟੋਚੀਆ ਇਹ ਬੋਲਿਆ ਰਾਜੇ ਭੀਮ ਚੰਦ ਨੂੰ ਕਹਿਣ ਲੱਗਾ
ਪੰਮਾ ਤੋਏ ਪ੍ਰਧਾਨਾ
ਕਹਿਣ ਲੱਗਾ ਹੇ ਰਾਜਾ ਭੀਮ ਚੰਦ ਤੇਰਾ ਇੱਕ ਪ੍ਰਧਾਨ ਵਜ਼ੀਰ ਹੈ ਪੰਮਾ ਪੁਰੋਹਿਤ ਇਹ ਬੜਾ ਸਿਆਣਾ ਵਜ਼ੀਰ ਮੰਨਿਆ ਜਾਂਦਾ ਤੇਰਾ ਇਹ ਬੜਾ ਸੂਝਵਾਨ ਵਜ਼ੀਰ ਮੰਨਿਆ ਜਾਂਦਾ ਪੰਮਾ ਇਹ ਤੇਰਾ ਪ੍ਰਧਾਨ ਵਜ਼ੀਰ ਹੈ
ਚੱਲ ਲਗੇ ਜਦ ਆਨੰਦਪੁਰ ਤੇ
ਜਦੋਂ ਆਪਾਂ ਆਨੰਦਪੁਰ ਸਾਹਿਬ ਦਾ ਘੇਰਾ ਛੱਡ ਕੇ ਉੱਥੋਂ ਵਾਪਸ ਆਉਣ ਲੱਗੇ ਸੀ ਜਦੋਂ ਆਪਾਂ ਆਨੰਦਪੁਰ ਸਾਹਿਬ ਘੇਰਾਬੰਦੀ ਛੱਡ ਕੇ ਉਥੋਂ ਵਾਪਸ ਹਾਰ ਕੇ ਮੁੜਨ ਲੱਗੇ ਸੀ
ਦਿਨ ਤਬ ਕੀਨ ਬਖਾਨਾ
ਉਸ ਵੇਲੇ ਆਪਾਂ ਨੂੰ ਪੰਮੇ ਨੇ ਕਹੀ ਸੀ ਇਹ ਗੱਲ ਪੰਮੇ ਵਜ਼ੀਰ ਨੇ ਆਪਾਂ ਸਾਰਿਆਂ ਨੂੰ ਇਹ ਗੱਲ ਕਹੀ ਸੀ
ਜਤਨ ਆਨੰਦਪੁਰ ਕੋ ਚੁੱਟਵਾਮਨ ਮੈਂ ਜਾਨ ਤੋਂ ਆਛੇ
ਪੰਮੇ ਵਜ਼ੀਰ ਨੇ ਆਪਾਂ ਨੂੰ ਇਹ ਗੱਲ ਕਹੀ ਸੀ ਜਦੋਂ ਆਪਾਂ ਆਨੰਦਪੁਰ ਸਾਹਿਬ ਤੋਂ ਚੱਲੇ ਸੀ ਆਨੰਦਪੁਰ ਸਾਹਿਬ ਛੱਡ ਕੇ ਕਹਿੰਦਾ ਸੀ ਕਿ ਆਨੰਦਪੁਰ ਸਾਹਿਬ ਛੁਡਾਉਣ ਦਾ ਮੇਰੇ ਕੋਲ ਇੱਕ ਬੜਾ ਸੌਖਾ ਤਰੀਕਾ ਹੈ ਇਹਨੇ ਉਦੋਂ ਇਹ ਗੱਲ ਕਹੀ ਸੀ ਕਹਿੰਦਾ ਉਹ ਤਰੀਕਾ ਮੈਂ ਹਾਲੇ ਨਹੀਂ ਦੱਸਾਂਗਾ ਆਨੰਦਪੁਰ ਸਾਹਿਬ ਛੁਡਵਾਉਣ ਦਾ ਮੇਰੇ ਕੋਲ ਇੱਕ ਬੜਾ ਵਧੀਆ ਯਤਨ ਹੈ, ਬੜਾ ਵਧੀਆ ਤਰੀਕਾ ਹੈ।
ਅਬ ਕਿਉਂ ਮੌਨ ਸਭਾ ਮੈਂ ਬੈਠੇ ਹੋ,
ਹੁਣੇ ਕਿਉਂ ਨੀ ਬੋਲਦਾ ਪੰਮਾ ਵਜ਼ੀਰ, ਇਹ ਤੇਰੀ ਸਭਾ ਦੇ ਵਿੱਚ ਬੈਠਾ ਹੈ, ਇਹਨੂੰ ਹੁਣ ਬੋਲ ਕੇ ਦੱਸਣਾ ਚਾਹੀਦਾ, ਇਹਨੂੰ ਹੁਣ ਆਪਣੇ ਸਾਰਿਆਂ ਵਿੱਚ ਦੱਸਣਾ ਚਾਹੀਦਾ ਵੀ ਉਹ ਕਿਹੜਾ ਤਰੀਕਾ। ਜਦੋਂ ਉਦੋਂ ਆਏ ਸੀ ਉਦੋਂ ਤਾਂ ਇਹਨੇ ਛਾਤੀ ਠੋਕ ਕੇ ਕਿਹਾ ਸੀ ਕਿ ਆਨੰਦਪੁਰ ਸਾਹਿਬ ਛੁਡਾਉਣ ਦਾ ਮੇਰੇ ਕੋਲ ਇੱਕ ਬੜਾ ਸੌਖਾ ਤਰੀਕਾ, ਗੁਰੂ ਕੋਲੋਂ ਛੁਡਾ ਲਵਾਂਗਾ ਆਨੰਦਪੁਰ ਸਾਹਿਬ। ਹੁਣ ਕਿਉਂ ਨਹੀਂ ਬੋਲਦਾ ਏ, ਹੁਣ ਕਿਉਂ ਇਹ ਚੁੱਪ ਕਰਕੇ ਬੈਠਾ ਹੈ।
ਕਰੇ ਕਹਾ ਮਤ ਪਾਛੇ,
ਬਾਅਦ ਵਿੱਚ ਕਾਹਦੀ ਮਤ ਕਰਨੀ ਹੈ, ਬਾਅਦ ਵਿੱਚ ਕਾਹਦੀ ਸਲਾਹ ਕਰਨੀ ਹੈ, ਜੇ ਹੁਣ ਹੀ ਨਹੀਂ ਦਿੰਦਾ ਅਕਲ, ਬਾਅਦ ਵਿੱਚ ਇਹਦੀ ਅਕਲ ਪਿੱਛੇ ਕੀ ਕਰੇਗੀ।
ਕਹੇ ਮੰਤਰ ਸਭ ਸੁਣ, ਸਭ ਸੁਣੋ ਵਿਚਾਰੋ,
ਇਹ ਮੰਤਰ ਦੱਸੇ ਆਪਣਾ, ਇਹ ਤੇਰਾ ਪੰਮਾ ਵਜ਼ੀਰ ਆਪਣੀ ਗੱਲ ਦੱਸੇ ਵੀ ਕਿਹੜੀ ਗੱਲ ਹੈ, ਕਿਹੜਾ ਤਰੀਕਾ, ਇਹ ਦੱਸੇ ਤੇ ਆਪਾਂ ਸਾਰੇ ਰਲ ਕੇ ਸਲਾਹ ਕਰੀਏ ਉਸ ਗੱਲ ਤੇ ਕਿ ਕਿਸ ਤਰੀਕੇ ਨਾਲ ਆਨੰਦਪੁਰ ਸਾਹਿਬ ਇਹ ਛੁਡਾਉਣਾ ਚਾਹੁੰਦਾ ਗੁਰੂ ਜੀ ਕੋਲੋਂ, ਇਹ ਆਪਾਂ ਨੂੰ ਦੱਸੇ ਤੇ ਆਪਾਂ ਸਾਰੇ ਰਲ ਕੇ ਸਲਾਹ ਕਰੀਏ।
ਉਚਿਤ ਹੋਏ ਕਰ ਲੀਜੈ,
ਜਿਹੜਾ ਕੰਮ ਉਚਿਤ ਹੋਵੇ ਉਹ ਕੰਮ ਆਪਾਂ ਸਾਰੇ ਰਲ ਕੇ ਕਰ ਲਈਏ।
ਯੋਂ ਕਿਉਂ ਕਰ ਸਤਿਗੁਰੂ ਨਿਕਾਰੋ,
ਜਿਵੇਂ ਕਿਵੇਂ ਕਰਕੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਚੋਂ ਕੱਢ ਦਿਓ, ਜਿਵੇਂ ਕਿਵੇਂ ਕਰਕੇ, ਜਿਵੇਂ ਵੀ ਹੋ ਸਕਦਾ ਹੈ, ਇੱਕ ਕਿਸੇ ਤਰੀਕੇ ਨਾਲ ਸ੍ਰੀ ਆਨੰਦਪੁਰ ਸਾਹਿਬ ਚੋਂ ਗੁਰੂ ਜੀ ਨੂੰ ਕੱਢ ਦਿਓ।
ਸਭ ਕੀ ਆਸ ਪੂਰੀ ਜੈ,
ਇਹਦੇ ਨਾਲ ਸਾਡੇ ਸਾਰਿਆਂ ਦੀ ਆਸ ਪੂਰੀ ਹੋਵੇਗੀ। ਭੀਮ ਚੰਦ ਕੱਲੀ ਤੇਰੀ ਆਸ ਨਹੀਂ ਕਿ ਤੂੰ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਤੋਂ ਕੱਢਣਾ ਚਾਹੁੰਦਾ, ਇਹ ਸਾਡੀ ਸਾਰਿਆਂ ਦੀ ਆਸ ਹੈ। ਤੇ ਜੇ ਗੁਰੂ ਜੀ ਆਨੰਦਪੁਰ ਸਾਹਿਬ ਤੋਂ ਨਿਕਲ ਜਾਣ ਤੇ ਸਾਡੇ ਸਾਰਿਆਂ ਦੀ ਆਸ ਪੂਰੀ ਹੋ ਜਾਵੇਗੀ।
ਬਿਨਾਂ ਲੜਨ ਤੇ ਨਿਕਸੇ ਜੈਸੇ,
ਬਿਨਾਂ ਲੜਾਈ ਕੀਤਿਆਂ ਸਾਨੂੰ ਲੜਨਾ ਨਾ ਪਵੇ, ਕਿਉਂਕਿ ਲੜ ਕੇ ਤਾਂ ਅਸੀਂ ਵੇਖ ਲਿਆ ਪਹਿਲਾਂ, ਹੁਣ ਬਿਨਾਂ ਲੜਾਈ ਕੀਤਿਆਂ ਲੜ ਕੇ ਕਿਵੇਂ ਗੁਰੂ ਜੀ ਆਨੰਦਪੁਰ ਸਾਹਿਬ ਤੋਂ ਨਿਕਲ ਸਕਦੇ ਨੇ ਉਹ ਦੱਸੋ।
ਸੋ ਉਪਾਏ ਹੈ ਨਿਕਾ,
ਸਾਨੂੰ ਉਹੀ ਉਪਾਅ ਚੰਗਾ, ਉਹੀ ਤਰੀਕਾ ਚੰਗਾ ਕਿ ਕਿਸ ਤਰੀਕੇ ਨਾਲ ਆਪਾਂ ਲੜਾਈ ਵੀ ਨਾ ਕਰਨੀ ਪਏ, ਆਪਾਂ ਨੂੰ ਯੁੱਧ ਵੀ ਨਾ ਕਰਨਾ ਪਵੇ, ਔਰ ਗੁਰੂ ਜੀ ਆਨੰਦਪੁਰ ਸਾਹਿਬ ਛੱਡ ਕੇ ਵੀ ਚਲੇ ਜਾਣ।
ਜੰਗ ਕਰੇ ਤੇ ਸਰੈ ਨ ਕਾਰਜ,
ਕਿਉਂਕਿ ਜੰਗ ਕੀਤਿਆਂ ਆਪਣਾ ਕੋਈ ਕੰਮ ਨਹੀਂ ਸਵਰਨਾ। ਜੇ ਲੜਾਈ ਕਰਦੇ ਹਾਂ, ਜੰਗ ਕਰਦੇ ਹਾਂ ਤੇ ਜੰਗ ਕੀਤੇ ਆਪਣਾ ਕੋਈ ਕੰਮ ਨਹੀਂ ਸਵਰਨਾ।
ਪਰ ਸੁਜਸ ਨਿਤ ਫੀਕਾ,
ਇਹਦੇ ਨਾਲ ਆਪਣਾ ਸਗੋਂ ਜਸ ਨੇੜੇ ਰੋਜ਼ ਹੀ ਫਿੱਕਾ ਪਵੇਗਾ। ਅੱਗੇ ਵੀ ਆਪਾਂ ਆਪਣੀ ਬੜੀ ਬੇਇੱਜ਼ਤੀ ਕਰਾ ਬੈਠੇ ਹਾਂ, ਜੇ ਹੁਣ ਜਾ ਕੇ ਆਨੰਦਪੁਰ ਸਾਹਿਬ ਆਪਾਂ ਦੁਬਾਰਾ ਲੜਾਈ ਕਰਦੇ ਹਾਂ ਤੇ ਜੰਗ ਕਰਦੇ ਆ, ਫਿਰ ਆਪਣਾ ਜਸ ਫਿੱਕਾ ਪੈਣਾ, ਫਿਰ ਆਪਣਾ ਨਿਰਾਦਰ ਹੀ ਹੋਣਾ।
ਜੀਤੀ ਚਮੂ ਤੁਮ ਅਗਰ ਬਟੋਰੇ, ਤੀਤੀ ਨਾ ਅਬ ਕਿਮ ਹੋਵੇ।
ਜਿੰਨੀ ਫੌਜ ਆਪਾਂ ਪਹਿਲਾਂ ਇਕੱਠੀ ਕਰ ਲਈ ਸੀ ਲੜਨ ਵਾਸਤੇ, ਓਨੀ ਫੌਜ ਆਪਾਂ ਹੁਣ ਦੁਬਾਰਾ ਨਹੀਂ ਇਕੱਠੀ ਕਰ ਸਕਦੇ। ਜੇ ਚਾਹੀਏ ਨਾ ਕਿ ਹੁਣ ਦੁਬਾਰਾ ਓਨੀ ਫੌਜ ਇਕੱਠੀ ਹੋ ਜਾਏ, ਉਹ ਨਹੀਂ ਹੋ ਸਕਦੀ। ਇੱਕ ਵਾਰੀ ਪਹਿਲਾਂ ਉਤਸ਼ਾਹ ਸੀ, ਨਾਲੇ ਲੱਖਾਂ ਬੰਦੇ ਤਾਂ ਆਪਾਂ ਹਜ਼ਾਰਾਂ ਦੀ ਗਿਣਤੀ ਚ ਉੱਥੇ ਮਰਵਾ ਹੀ ਆਏ, ਹੁਣ ਉਹ ਮਰੇ ਹੋਏ ਵੀ ਵਾਪਸ ਥੋੜੀ ਆਉਣੇ ਨੇ। ਤੇ ਜਿੰਨੀ ਫੌਜ ਆਪਾਂ ਪਹਿਲਾਂ ਲੈ ਗਏ ਸੀ ਆਨੰਦਪੁਰ ਸਾਹਿਬ ਤੇ ਹਮਲਾ ਕਰਨ ਵਾਸਤੇ, ਓਨੀ ਫੌਜ ਆਪਾਂ ਹੁਣ ਇਕੱਠੀ ਨਹੀਂ ਕਰ ਸਕਦੇ।
ਕਾਤਰ ਭਏ ਨਾ ਮੁਕ ਉਤ ਕਰਤੇ,
ਕਿਉਂਕਿ ਸਾਡੇ ਨਾਲ ਦੇ ਬਹੁਤ ਸਾਰੇ ਸੂਰਮੇ ਤਾਂ ਕਾਇਰ ਹੀ ਹੋ ਗਏ ਨੇ, ਉਹ ਤਾਂ ਉਧਰ ਮੂੰਹ ਹੀ ਨਹੀਂ ਕਰਦੇ। ਸੂਰਮੇ ਤਾਂ ਇੱਕ ਪਾਸੇ ਰੇ, ਕਈ ਰਾਜੇ ਵੀ ਉਧਰ ਨਹੀਂ ਜਾਣਾ ਚਾਹੁੰਦੇ, ਕਹਿੰਦੇ ਅਸੀਂ ਆਨੰਦਪੁਰ ਸਾਹਿਬ ਨਹੀਂ ਜਾ ਕੇ ਹਮਲਾ ਕਰਨਾ, ਇੰਨਾ ਜ਼ਿਆਦਾ ਡਰੇ ਨੇ, ਇੰਨਾ ਜ਼ਿਆਦਾ ਉਹਨਾਂ ਦੇ ਮਨ ਚ ਭੈ ਦੀ ਬਿਰਤੀ ਬਣੀ ਹੈ ਕਿ ਹੁਣ ਉਹ ਆਨੰਦਪੁਰ ਸਾਹਿਬ ਵੱਲ ਮੂੰਹ ਨਹੀਂ ਕਰਦੇ।
ਮ੍ਰਿਤਕ ਹਜ਼ਾਰੋਂ ਸੋਵੇ,
ਉਹ ਕਹਿੰਦੇ ਨੇ ਹਜ਼ਾਰਾਂ ਮ੍ਰਿਤਕ ਬਣ ਕੇ ਉੱਥੇ ਸੋ ਜਾਣਗੇ, ਇਸ ਕਰਕੇ ਲੜਾਈ ਨਹੀਂ ਹੁਣ ਆਪਾਂ ਕਰ ਸਕਦੇ, ਕੋਈ ਹੋਰ ਤਰੀਕਾ ਦੱਸੋ। ਇਹ ਤੇਰਾ ਪੰਮਾ ਵਜ਼ੀਰ ਦੱਸੇ ਕਿ ਕਿਹੜਾ ਤਰੀਕਾ ਇਹੋ ਜਿਹਾ ਜਿਹਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਗੁਰੂ ਜੀ ਤੋਂ ਖਾਲੀ ਕਰਵਾ ਲਈਏ।
ਸੁਣ ਪੰਮੇ ਸਭ ਵਿਖੇ ਬਖਾਨੇ,
ਇਹ ਸੁਣ ਕੇ ਜਿਹੜਾ ਪੰਮਾ ਵਜ਼ੀਰ ਸੀ ਭੀਮ ਚੰਦ ਦਾ, ਇਹ ਬੜਾ ਕਪਟੀ ਸੀ, ਛਲੀਆ ਸੀ, ਇਹ ਉਸ ਵਕਤ ਬੋਲਿਆ ਸਾਰਿਆਂ ਚ, ਕਹਿਣ ਲੱਗਾ
ਗੁਰੂ ਧਰਮ ਦੇ ਧਾਰੇ,
ਕਹਿਣ ਲੱਗਾ ਵੀ ਗੁਰੂ ਜੀ ਆਪਣੇ ਧਰਮ ਦੇ ਧਾਰਨੀ ਨੇ, ਉਹ ਧਰਮੀ ਮਨੁੱਖ ਨੇ ਔਰ ਧਰਮ ਦੇ ਵਿੱਚ ਬੜੇ ਪਰਪੱਕ ਨੇ, ਉਹਨਾਂ ਦਾ ਧਰਮ ਸਾਡੇ ਵਰਗਾ ਨਹੀਂ। ਕਿ ਅਸੀਂ ਪੈਰ ਪੈਰ ਤੇ ਡੋਲ ਜਾਂਦੇ ਹਾਂ, ਕਸਮਾਂ ਖਾ ਕੇ ਵੀ ਮੁੱਕਰ ਜਾਂਦੇ ਹਾਂ। ਗੁਰੂ ਜੀ ਦਾ ਜਿਹੜਾ ਧਰਮ ਹੈ ਉਹ ਬੜਾ ਪੱਕਾ ਹੈ, ਉਹ ਧਰਮ ਦੇ ਵਿੱਚ ਬੜੇ ਪਰਪੱਕ ਹਨ।
ਹਿੰਦਨ ਵਿਖੇ ਤੀਨ ਕੈ ਬਿਜਬਰ,
ਹਿੰਦੂਆਂ ਦੇ ਵਿੱਚ ਗਊ ਤੇ ਬ੍ਰਾਹਮਣ ਦੋ ਚੀਜ਼ਾਂ ਹਨ।
ਇਸਤੇ ਪਰੈ ਨ ਭਾਰੇ,
ਹਿੰਦੂਆਂ ਦੇ ਵਿੱਚ ਗਊ ਤੇ ਬ੍ਰਾਹਮਣ ਤੋਂ ਪਰੇ ਕੋਈ ਵੱਡਾ ਨਹੀਂ ਸਮਝਿਆ ਜਾਂਦਾ। ਗਊ ਦੀ ਰਾਖੀ ਤੇ ਬ੍ਰਾਹਮਣ ਦੀ ਰਾਖੀ ਹਿੰਦੂ ਧਰਮ ਦੇ ਵਿੱਚ ਉੱਤਮ ਮੰਨੀ ਹੈ, ਤੇ ਬ੍ਰਾਹਮਣ ਵੀ ਬੜਾ ਉੱਤਮ ਮੰਨਿਆ ਜਾਂਦਾ ਤੇ ਗਊ ਵੀ ਬੜੀ ਉੱਤਮ ਮੰਨੀ ਜਾਂਦੀ ਹੈ।
ਦੇ ਗਊ ਕੀ ਆਨ ਅਨੰਦਪੁਰ ਤਿਆਗੋ ਇਤ ਕੋ ਬਾਸਾ।
ਇਹੀ ਤਰੀਕਾ ਕਿ ਆਪਾਂ ਗੁਰੂ ਜੀ ਨੂੰ ਧਰਮ ਦਾ ਵਾਸਤਾ ਪਾਈਏ, ਏਦਾਂ ਕਰੀਏ ਵੀ ਗਊ ਦੀ ਕਸਮ ਪਾਈਏ, ਗੁਰੂ ਜੀ ਨੂੰ ਗਊ ਦੀ ਆਣ ਪਾਈਏ, ਤੇ ਗਊ ਦੀ ਆਣ ਪਾ ਕੇ ਗੁਰੂ ਜੀ ਨੂੰ ਕਹੀਏ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਦਾ ਵਾਸਾ ਛੱਡ ਦੇਣ। ਹੁਣ ਤਾਂ ਇਹੀ ਤਰੀਕਾ ਹੈ। ਤੇ ਗੁਰੂ ਸਾਹਿਬ ਜੀ ਨੇ ਤਾਂ ਗਊ ਗਰੀਬ ਦੀ ਰਾਖੀ ਵਾਸਤੇ ਹੀ ਖਾਲਸਾ ਸਾਜਿਆ। ਉਹ ਤਾਂ ਕਹਿੰਦੇ ਅਸੀਂ ਸਾਜੇ ਹੀ ਪੰਥ ਗਊ ਗਰੀਬ ਦੀ ਰਾਖੀ ਵਾਸਤੇ ਹੈ, ਤੇ ਗਊ ਦੀ ਰਾਖੀ ਵਾਸਤੇ ਉਹਨਾਂ ਨੇ ਧਰਮ ਦੀ ਸਥਾਪਨਾ ਕੀਤੀ ਹੈ। ਆਪਾਂ ਗਊ ਦੀ ਕਸਮ ਪਾਈਏ ਗੁਰੂ ਜੀ ਨੂੰ ਕਿ ਗਊ ਦੀ ਆਣ ਪਾਈਏ ਕਿ ਉਹ ਅਨੰਦਪੁਰ ਸਾਹਿਬ ਛੱਡ ਦੇਣ।
ਅਪਰ ਥਾਨ ਮੈਂ ਥਿਰ ਰਹਿ ਰਹੀ ਹੈ,
ਔਰ ਹੋਰ ਕਿਸੇ ਜਗ੍ਹਾ ਤੇ ਜਾ ਕੇ ਉਹ ਟਿਕੇ ਰਹਿਣ। ਜੇ ਅਨੰਦਪੁਰ ਸਾਹਿਬ ਛੱਡ ਕੇ ਕਿਤੇ ਹੋਰ ਜਾਂਦੇ ਨੇ, ਜਿੱਥੇ ਮਰਜ਼ੀ ਟਿਕੇ ਰਹਿਣ, ਉਹਦੇ ਵਿੱਚ ਸਾਨੂੰ ਕੋਈ ਇਤਰਾਜ ਨਹੀਂ ਹੈ।
ਤੇ ਬਾਦ ਕੋ ਤਰਾਸਾ,
ਔਰ ਬਿਨਾਂ ਤਰਾਸ ਤੋਂ ਬਿਨਾਂ ਡਰ ਤੋਂ ਜਾ ਕੇ ਜਿੱਥੇ ਮਰਜ਼ੀ ਰਹਿਣ। ਅਸੀਂ ਇਹ ਰੋਜ਼ ਰੋਜ਼ ਦਾ ਝਗੜਾ ਜਿਹੜਾ ਅਨੰਦਪੁਰ ਸਾਹਿਬ ਉਹਨਾਂ ਦੇ ਰਹਿੰਦਿਆਂ ਹੁੰਦਾ, ਇਹ ਝਗੜਾ ਮਿਟਾਉਣਾ ਚਾਹੁੰਦੇ, ਇੱਦਾਂ ਆਪਾਂ ਚਿੱਠੀ ਲਿਖ ਕੇ ਭੇਜ ਦਈਏ, ਨਾਲੇ ਗਊ ਦੀ ਕਸਮ ਪਾ ਦਈਏ।
ਕੇਤਕ ਸੁਣ ਕਰ ਕਹਿ ਨਨੀਕੇ,
ਜਦੋਂ ਪੰਮੇ ਵਜ਼ੀਰ ਨੇ ਗੱਲ ਕਹੀ ਨਾ, ਸੁਣ ਕੇ ਕਈ ਰਾਜੇ ਗੱਲ ਇਹ ਮੰਨੇ ਨਹੀਂ, ਕਹਿੰਦਾ ਇਹ ਗੱਲ ਥੋੜੀ ਬਣਦੀ ਹੈ, ਕਈ ਰਾਜਿਆਂ ਦੀ ਸਲਾਹ ਨਹੀਂ ਬਣੀ, ਉਹ ਕਹਿੰਦੇ ਇਹ ਗੱਲ ਚੰਗੀ ਨਹੀਂ ਕਿ ਅਸੀਂ ਇੰਨਾ ਜ਼ਿਆਦਾ ਝੁਕ ਜਾਈਏ।
ਮਹਾਦੀਨਤਾ ਧਾਰੇ,
ਇਹ ਤਾਂ ਬਹੁਤੀ ਜ਼ਿਆਦਾ ਝੁਕਣ ਵਾਲੀ ਗੱਲ ਹੋ ਗਈ ਵੀ ਸਾਡਾ ਕੋਈ ਹੱਥ ਪੇਸ਼ ਨਹੀਂ ਚੱਲਿਆ, ਅਸੀਂ ਆਪਣੇ ਜੰਗ ਯੁੱਧ ਨਾਲ ਆਪਣੇ ਬਲ ਨਾਲ ਨਹੀਂ ਕੁਝ ਕਰ ਸਕੇ, ਤੇ ਹੱਥ ਜੋੜ ਕੇ ਮਿੰਨਤਾਂ ਕਰੀਏ ਉਹਨਾਂ ਦੀਆਂ ਕਿ ਉਹ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਣ। ਕਹਿੰਦਾ ਇਹ ਤਾਂ ਬੜੀ ਜ਼ਿਆਦਾ ਹੀਣਤਾਈ ਵਾਲੀ ਗੱਲ ਹੋਵੇਗੀ ਸਾਡੇ ਰਾਜਿਆਂ ਵਾਸਤੇ।
ਰਾਜੇ ਹੋਏ ਰੰਕ ਤਾ ਠਾਨੋ,
ਆਪਾਂ ਰਾਜੇ ਆਂ ਤੇ ਰਾਜੇ ਹੋਣ ਦੇ ਬਾਵਜੂਦ ਆਪਾਂ ਭਿਖਾਰੀਆਂ ਵਾਲੀ ਗੱਲ ਕਰੀਏ, ਅਕ ਰੰਕਾਂ ਵਾਲੀ ਗਰੀਬਾਂ ਵਾਲੀ ਗੱਲ ਕਰੀਏ, ਤਾਂ ਆਪਾਂ ਨੂੰ ਚੰਗੀ ਨਹੀਂ ਲੱਗਦੀ।
ਨਿਰਬਲ ਨਿਰਧਨ ਕਾਰੇ,
ਆਪਾਂ ਤਾਂ ਨਿਰਬਲ ਤੇ ਨਿਰਧਨਾਂ ਵਾਲੀ ਗੱਲ ਕਰਾਂਗੇ ਵੀ ਗੁਰੂ ਜੀ ਨੂੰ ਗਊ ਦੀ ਕਸਮ ਪਾਈਏ ਕਿ ਉਹ ਅਨੰਦਪੁਰ ਸਾਹਿਬ ਛੱਡ ਦੇਣੇ, ਤਾਂ ਬੜੀ ਜ਼ਿਆਦਾ ਕਾਇਰਤਾ ਦੀ ਗੱਲ ਹੈ। ਇਹਦੇ ਤੋਂ ਜ਼ਿਆਦਾ ਗੀਦੀ ਪੁਣਾ, ਇਹਦੇ ਤੋਂ ਜ਼ਿਆਦਾ ਬੁਜਦਲ ਪੁਣਾ ਹੋਰ ਭਲਾ ਕਿਹੜਾ ਹੋ ਸਕਦਾ ਹੈ।
ਆਗੇ ਜਸ ਕੋ ਚੰਦ ਚੜਾਇਓ, ਮਾਰ ਖਾਏ ਹਟੇ ਆਏ।
ਉਹ ਵਜ਼ੀਰ ਜਿਹੜੇ ਸੀ ਨਾਲ ਦੇ ਰਾਜੇ, ਉਹ ਕਹਿੰਦੇ ਅੱਗੇ ਤੁਸੀਂ ਚੰਗਾ ਪਹਿਲਾਂ ਜਸ ਦਾ ਚੰਨ ਚੜਾਇਆ, ਆਪਣੀ ਵਡਿਆਈ ਦਾ ਚੰਨ ਪਹਿਲਾਂ ਵੀ ਤੁਸੀਂ ਚੜਾ ਕੇ ਆਏ ਹੋ, ਵੀ ਮਾਰ ਖਾ ਕੇ ਮੂੰਹ ਦੀ ਉੱਥੋਂ ਮੁੜੇ ਹੋ, ਪਹਿਲਾਂ ਕਿਹੜਾ ਤੁਹਾਡਾ ਘੱਟ ਜਸ ਹੋਇਆ, ਪਹਿਲਾਂ ਕੋਈ ਜੁੱਤੀਆਂ ਦੀ ਕਮੀ ਰਹਿ ਗਈ ਆ ਲੋਕਾਂ ਕੋਲੋਂ ਜਿਹੜੀਆਂ ਪੈ ਰਹੀਆਂ ਨੇ, ਜਿਹੜਾ ਤੁਸੀਂ ਹੋਰ ਜ਼ਿਆਦਾ ਏਦਾਂ ਦਾ ਕੰਮ ਕਰਨਾ ਚਾਹੁੰਦੇ ਹੋ।
ਅਬ ਪੰਮੇ ਕੀ ਮਤ ਕੋ ਲੈ ਕੇ ਲਿਓ ਪਰਮ ਪਦ ਪਾਏ।
ਅੱਗੇ ਤੁਸੀਂ ਕਿਹੜਾ ਜਸ ਦਾ ਚੰਨ ਚੜਾ ਕੇ ਆਏ ਹੋ, ਵੀ ਮਾਰ ਖਾ ਕੇ ਮੁੜ ਆਏ ਹੋ, ਤੇ ਹੁਣ ਇਸ ਪੰਮੇ ਦੀਆਂ ਗੱਲਾਂ ਮੰਨ ਕੇ ਹੁਣ ਤੁਹਾਨੂੰ ਕਿਹੜੀ ਪਰਮ ਪਦਵੀ ਮਿਲਣ ਲੱਗੀ ਹੈ, ਕਿਹੜੀ ਤੁਹਾਨੂੰ ਇਹੋ ਜਿਹੀ ਉੱਚੀ ਪਦਵੀ ਮਿਲਣ ਲੱਗੀ ਹੈ ਇਹਦੀ ਗੱਲ ਮੰਨ ਕੇ।
ਕੀਤਕ ਕਹਿ ਭਲੀ ਏ ਠਾਨੋ,
ਉਸ ਵੇਲੇ ਕਈ ਕਹਿਣ ਲੱਗੇ ਜੀ ਇਹ ਗੱਲ ਭਲੀ ਹੈ, ਕਈਆਂ ਨੇ ਤਾਂ ਨਾ ਕਰ ਦਿੱਤੀ, ਕਹਿੰਦੇ ਜੀ ਨਹੀਂ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ। ਪਰ ਕਈ ਸਹਿਮਤ ਵੀ ਸੀ, ਕਹਿੰਦੇ ਕਿਸੇ ਤਰੀਕੇ ਅਨੰਦਪੁਰ ਸਾਹਿਬ ਹੀ ਛੁਡਾਉਣਾ, ਗੁਰੂ ਜੀ ਕੋਲੋਂ ਛੁਡਾ ਲਈਏ। ਕਈ ਮੰਨ ਗਏ, ਕਹਿਣ ਲੱਗੇ ਜੀ ਇਹੀ ਭਲਾ ਕੰਮ ਹੈ।
ਮਿੱਟੇ ਮਰਨ ਕੋ ਤਰਾਸਾ,
ਘੱਟੋ ਘੱਟ ਮਰਨ ਦਾ ਡਰ ਤਾਂ ਬਿਲਸੇਗਾ ਨਾ, ਜੇ ਆਪਾਂ ਲੜਨ ਜਾਂਦੇ ਹਾਂ ਫਿਰ ਪਤਾ ਨਹੀਂ ਸਾਡੇ ਵਿੱਚੋਂ ਕਿਹੜਾ ਮਰੇ ਤੇ ਕਿਹੜਾ ਜੀਵੇ। ਅੱਗੇ ਵੇਖੋ ਕੇਸਰੀ ਚੰਦ ਮਾਰਿਆ ਗਿਆ, ਆ ਘਮੰਡ ਚੰਦ ਜ਼ਖਮੀ ਹੋ ਗਿਆ ਕਟੋਚੀਆ, ਕਿੰਨੇ ਸਾਡੇ ਰਾਜੇ ਜ਼ਖਮੀ ਹੋਏ, ਪਤਾ ਨਹੀਂ ਕਿਹੜਾ ਮਾਰਿਆ ਜੇ। ਇਹਦੇ ਨਾਲ ਮਰਨ ਤਾਂ ਡਰ ਕੋਈ ਨਹੀਂ ਨਾ, ਮਰਨ ਦਾ ਡਰ ਨਹੀਂ, ਵੱਡੀ ਗੱਲ ਤਾਂ ਇਹ ਆ ਵੀ ਸਾਨੂੰ ਲੜਨਾ ਨੀ ਪੈਣਾ।
ਹਟੇ ਜੰਗ ਨਿਤ ਪਰਤ ਬਖੇੜਾ,
ਜੰਗ ਹਟ ਜਾਏਗਾ ਔਰ ਵਿੱਤ ਜਿਹੜਾ ਨਿਤ ਦਾ ਬਖੇੜਾ ਪੈਂਦਾ ਇਹ ਵੀ ਹਟ ਜਾਏਗਾ।
ਸੁਪਟਨ ਕੇਰ ਬਿਨਾਸਾ,
ਜੇ ਆਪਾਂ ਲੜਨ ਜਾਂਦੇ ਆ ਨਾਲੇ ਆਪ ਮਰਾਂਗੇ ਨਾਲੇ ਬਗਾਨੀਆਂ ਮਾਵਾਂ ਦੇ ਪੁੱਤਰ ਮਰਾਵਾਂਗੇ, ਆਪਣੇ ਸੁਪਟ ਸਿਪਾਹੀ ਮਰਵਾਵਾਂਗੇ।
ਹੀਣ ਪਏ ਤੇ ਕਿਆ ਕੱਟ ਜੈ,
ਕਹਿੰਦਾ ਜੇ ਹੀਣ ਹੋ ਵੀ ਗਏ ਅੱਗੇ ਥੋੜੀ ਬੇਗਤੀ ਹੁੰਦੀ ਆ, ਕਹਿੰਦਾ ਆਪਣੀ ਜੇ ਥੋੜੀ ਬਾਤੀ ਹੋਰ ਹੋ ਗਈ ਤੇ ਕੀ ਘਟ ਜਾਣਾ, ਆਪਾਂ ਤਾਂ ਰਾਜੇ ਆ, ਰਾਜਿਆਂ ਬਾਦਸ਼ਾਹਾਂ ਨੂੰ ਕੀ ਹੈ, ਲੋਕਾਂ ਨੇ ਮਾੜਾ ਕਹਿਣਾ ਕੁਝ ਸਮਾਂ ਕਹਿਣਗੇ ਮੁੜ ਕੇ ਚੁੱਪ ਕਰ ਜਾਣਗੇ। ਕਹਿੰਦਾ ਅੱਗੇ ਆਪਣੀ ਥੋੜੀ ਬੇਇੱਜ਼ਤੀ ਆ, ਜੇ ਥੋੜੀ ਹੋਰ ਹੋ ਜਾਏਗੀ ਤਾਂ ਕੀ ਹੋ ਜਾਏਗਾ।
ਮਿਟੇ ਉਪਾਦ ਸਦਾ ਕੀ,
ਘੱਟੋ ਘੱਟ ਸਦਾ ਦੀ ਜਿਹੜੀ ਉਪਾਧੀ ਆ ਇਹ ਤਾਂ ਮਿਟੇਗੀ ਨਾ, ਇਹ ਰੋਜ ਰੋਜ ਦਾ ਜਿਹੜਾ ਝਗੜਾ ਗੁਰੂ ਜੀ ਦਾ ਆਨੰਦਪੁਰ ਸਾਹਿਬ ਨਾਲ ਹੋਣ ਨਾਲ ਹੁੰਦਾ, ਇਹ ਤਾਂ ਘੱਟੋ ਘੱਟ ਮਿਟ ਜਾਏਗਾ।
ਪੰਮੇ ਸ਼ੁਭ ਮਤ ਕਰੀ ਵਿਚਾਰਨ,
ਪੰਮੇ ਨੇ ਬੜੀ ਸ਼ੁਭ ਮਤ ਦੇ ਨਾਲ ਇਹ ਗੱਲ ਵਿਚਾਰ ਕੇ ਕਹੀ ਹੈ।
ਰਹਿ ਨ ਕਾਰਜ ਬਾਕੀ,
ਆਪਾਂ ਪੰਮੇ ਦੀ ਇਹ ਗੱਲ ਮੰਨ ਲੈਨੇ ਆ ਤੇ ਬਾਕੀ ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ, ਬਸ ਇਹਦੀ ਗੱਲ ਮੰਨ ਲਈਏ, ਇਹ ਆਪਾਂ ਮੰਨ ਲਈਏ ਫਿਰ ਆਪਾਂ ਨੂੰ ਕੁਝ ਕਰਨ ਦੀ ਲੋੜ ਨਹੀਂ।
ਭੀਮ ਚੰਦ ਤੇ ਆਦਿ ਗਰੇਸ਼ਵਰ,
ਰਾਜਾ ਭੀਮ ਚੰਦ ਤੇ ਜਿਹੜੇ ਹੋਰ ਪਹਾੜੀ ਰਾਜੇ ਸਨ,
ਕਹੋ ਆਜ ਨਿਸਮਾਏ,
ਬੋਲੇ ਕਹਿਣ ਲੱਗੇ ਫਿਰ ਆਪਾਂ ਨੂੰ ਇਹ ਕੰਮ ਅੱਜ ਰਾਤ ਨੂੰ ਹੀ ਕਰਨਾ ਚਾਹੀਦਾ, ਅੱਜ ਰਾਤ ਨੂੰ ਹੀ ਆਨੰਦਪੁਰ ਸਾਹਿਬ, ਕਿਉਂਕਿ ਹਨੇਰੇ ਚ ਕਰਾਂਗੇ ਘੱਟੋ ਘੱਟ ਕਿਸੇ ਨੂੰ ਪਤਾ ਨੀ ਲੱਗੇਗਾ। ਜੇ ਚਾਨਣੇ ਚ ਜਾਂਦੇ ਆ ਗਊ ਲੈ ਕੇ ਗੁਰੂ ਜੀ ਦੇ ਦਰਬਾਰ ਚ, ਉੱਥੇ ਹਜ਼ਾਰਾਂ ਲੋਕਾਂ ਨੂੰ ਪਤਾ ਲੱਗੇਗਾ। ਕਹਿੰਦਾ ਆਪਾਂ ਰਾਤ ਦੇ ਹਨੇਰੇ ਵਿੱਚ ਇਹ ਕੰਮ ਕਰੀਏ।
ਕਰ ਹੇਰੋ ਜੇ ਸਿੱਧੋ ਇਹ ਕਾਰਜ,
ਵੇਖ ਲੋ ਕਰਕੇ ਇਹਦੇ ਵਿੱਚ ਆਪਣਾ ਕੀ ਘੱਟ ਹੈ, ਜੇ ਰਾਤ ਦੇ ਹਨੇਰੇ ਚ ਆਪਾਂ ਉੱਥੇ ਗਊ ਰੱਖ ਵੀ ਆਵਾਂਗੇ ਆਟੇ ਦੀ ਬਣਾ ਕੇ, ਕਸਮ ਦੀ ਚਿੱਠੀ ਲਿਖ ਕੇ ਰੱਖ ਆਵਾਂਗੇ, ਜੇ ਗੁਰੂ ਜੀ ਨੇ ਪੜ੍ਹ ਲਈ ਆਨੰਦਪੁਰ ਸਾਹਿਬ ਛੱਡ ਦਿੱਤਾ ਤਾਂ ਵੀ ਚੰਗਾ, ਜੇ ਨਾ ਛੱਡਿਆ ਤੇ ਇਹਦੇ ਵਿੱਚ ਆਪਣੀ ਕਿਹੜਾ ਬੇਇੱਜ਼ਤੀ ਹੋਣ ਲੱਗੀ, ਕਿਹੜਾ ਕਿਸੇ ਨੂੰ ਪਤਾ ਲੱਗਣਾ ਵੀ ਕੌਣ ਗਊ ਰੱਖ ਗਿਆ ਤੇ ਕੌਣ ਚਿੱਠੀ ਰੱਖ ਗਿਆ ਹੈ।
ਕਰ ਹੇਰੋ ਜੇ ਸਿੱਧ ਹੋਏ ਕਾਰਜ, ਆਨੰਦਪੁਰ ਛੁੱਟ ਜਾਏ,
ਕਰਕੇ ਵੇਖ ਲਈਏ ਆਪਣਾ ਇਹ ਕੰਮ ਜੇ ਸਿੱਧ ਹੁੰਦਾ ਹੈ ਕਿ ਕਿਸੇ ਤਰੀਕੇ ਜੇ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਛੱਡ ਦਿੰਦੇ ਨੇ।
ਸਭ ਜਾਨ ਜਾਣੈ ਜਸ ਕਰ ਹੈ ਪੁਰਤੇ ਗੁਰੂ ਨਿਕਾਸਾ,
ਇਹ ਗੁਰੂ ਜੀ ਆਨੰਦਪੁਰ ਸਾਹਿਬ ਤੋਂ ਨਿਕਲ ਗਏ ਨਾ ਤੇ ਸਾਰਾ ਜਗਤ ਆਪਣਾ ਜਸ ਕਰੇਗਾ, ਆਪਣੀ ਵਡਿਆਈ ਕਰੇਗਾ। ਵੇਖੋ ਪਹਾੜੀ ਰਾਜਿਆਂ ਤੋਂ ਡਰ ਕੇ ਗੁਰੂ ਜੀ ਨੇ ਆਨੰਦਪੁਰ ਸਾਹਿਬ ਛੱਡ ਦਿੱਤਾ, ਉਹਨਾਂ ਨੂੰ ਅਸਲੀ ਗੱਲ ਦਾ ਥੋੜੀ ਪਤਾ ਲੱਗਣਾ ਲੋਕਾਂ ਨੂੰ ਕਿ ਅਸੀਂ ਉਹਨਾਂ ਨੂੰ ਗਊ ਦੀ ਕਸਮ ਪਾਈ ਹੈ। ਉਹ ਤਾਂ ਲੋਕਾਂ ਨੇ ਕਹਿਣਾ ਵੇਖੋ ਗੁਰੂ ਜੀ ਡਰ ਕੇ ਆਨੰਦਪੁਰ ਸਾਹਿਬ ਤੋਂ ਚਲੇ ਗਏ ਨੇ।
ਤੀਨ ਆਨ ਕੋ 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 ਜਾਣੈ,
ਗਊ ਦੀ ਕਸਮ ਨੂੰ ਤਾਂ ਕੋਈ ਕੋਈ ਜਾਣੇਗਾ, ਕਿਸੇ ਬਿਰਲੇ ਬਾਂਝੇ ਨੂੰ ਹੀ ਪਤਾ ਲੱਗੇਗਾ।
ਲੱਖੇ ਕੇ ਪਾਇਓ ਤਰਾਸਾ,
ਲੋਕ ਤਾਂ ਸਗੋਂ ਇਹ ਜਾਣਨਗੇ ਕਿ ਆਨੰਦਪੁਰ ਸਾਹਿਬ ਤੋਂ ਗੁਰੂ ਜੀ ਡਰ ਕੇ ਗਏ ਨੇ, ਪਹਾੜੀ ਰਾਜਿਆਂ ਤੋਂ ਭੈ ਭੀਤ ਹੋ ਕੇ ਗਏ ਨੇ।
ਹਿੰਮਸਤ ਕਰ ਉੱਤੇ ਸਕਲੇ,
ਇੱਦਾਂ ਦੀ ਇਹਨਾਂ ਨੇ ਸਲਾਹ ਕਰ ਲਈ, ਕਹਿੰਦੇ ਬਸ ਇਹੀ ਕੰਮ ਕਰ ਲੈ, ਇਹ ਸਲਾਹ ਕਰਕੇ ਇਹ ਉੱਠ ਖਲੋਤੇ ਹਨ।
ਪੰਮੇ ਉਦਮ ਲੀਨਾ,
ਪੰਮੇ ਵਜ਼ੀਰ ਨੇ ਉਸ ਵੇਲੇ ਉਦਮ ਕੀਤਾ, ਆਨੰਦਪੁਰ ਸਾਹਿਬ ਦਾ ਭੇਤੀ ਸੀ ਪੰਮਾ, ਪਹਿਲਾਂ ਮਹਾਰਾਜ ਜੀ ਦੇ ਕੋਲ ਰਹਿ ਕੇ ਵੀ ਆਇਆ ਕਾਫੀ ਸਮਾਂ, ਆਨੰਦਪੁਰ ਸਾਹਿਬ ਦਾ ਪੂਰਾ ਇਹਨੂੰ ਭੇਤ ਸੀ, ਉਥੋਂ ਦੇ ਚੱਪੇ ਚੱਪੇ ਤੋਂ ਇਹ ਵਾਕਫ ਸੀ। ਤੋ ਪੰਮਾ ਵਜ਼ੀਰ ਉਸ ਵੇਲੇ ਉੱਠ ਕੇ ਚੱਲਿਆ।
ਸੁੰਦਰ ਰਚੀ ਚੂਨ ਕੀ ਧੀਨੂ,
ਇਹਨੇ ਕੀ ਕੀਤਾ, ਇੱਕ ਬੜੀ ਸੋਹਣੀ ਆਟੇ ਦੀ ਗਊ ਬਣਾਈ, ਆਟੇ ਦੀ ਚੂਨ ਕਹਿੰਦੇ ਨੇ ਆਟੇ ਨੂੰ, ਆਟੇ ਦੀ ਇੱਕ ਗਊ ਤਿਆਰ ਕੀਤੀ ਹੈ।
ਚਾਰ ਚਰਨ ਤੇ ਕੀਨਾ,
ਉਹਦੇ ਚਾਰ ਲੱਤਾਂ ਬਣਾਈਆਂ ਆਟੇ ਦੀਆਂ ਹੀ, ਗਊ ਤਿਆਰ ਕੀਤੀ ਆਟੇ ਦੀ, ਚਾਰ ਉਹਦੀਆਂ ਲੱਤਾਂ ਬਣਾਈਆਂ।
ਕਾਨ ਵਿਖਾਨ ਪਹੁੰਚੇ ਉਹ ਪ੍ਰਿਸ਼ਤੇ,
ਕੰਨ ਬਣਾਏ ਉਹਦੇ ਬੜੇ ਸੋਹਣੇ ਆਟੇ ਦੇ ਨਾਲ ਹੀ, ਤੇ ਸਿਰ ਤੇ ਸਿੰਘ ਵੀ ਬਣਾਏ, ਪੂੰਛ ਵੀ ਪਿੱਛੇ ਬਣਾ ਦਿੱਤੀ,
ਸਗਰੇ ਅੰਗ ਬਣਾਏ।
ਗਊ ਜਿਹੋ ਜੀ ਹੁੰਦੀ ਹੈ ਉਦਾਂ ਦੀ ਆਟੇ ਦੀ ਗਊ ਸਾਰੀ ਤਿਆਰ ਕਰਕੇ ਪੰਮੇ ਵਜ਼ੀਰ ਨੇ ਬਣਾਈ।
ਤਿਮਰ ਸਮੇਤ ਰਾਤ ਜਬ ਹੋਏ,
ਜਦੋਂ ਰਾਤ ਹੋਈ ਨਾ ਹਨੇਰਾ ਪਿਆ ਤੇ ਹਨੇਰੇ ਦੇ ਵਿੱਚ ਪੰਮਾ ਵਜ਼ੀਰ ਆਨੰਦਪੁਰ ਸਾਹਿਬ ਆਇਆ।
ਸੀਸੀ ਉਠਾਏ ਸਿਦਾਏ,
ਸਿਰ ਦੇ
ਉੱਤੇ ਚੁੱਕ ਕੇ ਉਹ ਗਊ ਇੱਕ ਥਾਲ ਜੇ ਵਿੱਚ ਰੱਖ ਕੇ ਨਾ ਆਟੇ ਦੀ ਸਿਰ ਤੇ ਰੱਖ ਕੇ ਟੁਰ ਪਿਆ ਪੰਮਾ ਵਜ਼ੀਰ
ਅਨੰਦਪੁਰ ਦੁਆਰ ਉੱਤੋਂ
ਜਿੱਥੇ ਅਨੰਦਪੁਰ ਸਾਹਿਬ ਦਾ ਮੁੱਖ ਦਰਵਾਜ਼ਾ ਸੀ ਉੱਥੇ ਆ ਕੇ ਅਨੰਦਪੁਰ ਸਾਹਿਬ ਦੇ ਮੁੱਖ ਦਰਵਾਜ਼ੇ ਤੇ
ਮੈਂ ਲਿਪ ਸਥਾਨਾ
ਗੋਬਰ ਲਿਆਇਆ ਸੀ ਨਾਲ ਗਊ ਦਾ ਉਹਦੇ ਨਾਲ ਜਗ੍ਹਾ ਲਿਪੀ ਪਹਿਲਾਂ ਤਾਂ ਥੱਲੇ ਜ਼ਮੀਨ ਨੂੰ ਗਊ ਦੇ ਗੋਬਰ ਨਾਲ ਚੰਗੀ ਤਰ੍ਹਾਂ ਲਿਪ ਕੇ ਤਿਆਰ ਕੀਤਾ
ਖਰੀ ਕਰੀ ਵਿਦ ਖਰੀ ਤਾਂ ਤਬ
ਕਹਿੰਦੇ ਉਸ ਵੇਲੇ ਉਹਨੂੰ ਖੜਾ ਕੀਤਾ ਉੱਥੇ ਥੱਲੇ ਜਿੱਥੇ ਗਊ ਦਾ ਗੋਬਰ ਲੇਪ ਕੇ ਫੇਰ ਉਹਦੇ ਉੱਤੇ ਉਸ ਗਊ ਨੂੰ ਆਟੇ ਦੀ ਨੂੰ ਖੜਾ ਕੀਤਾ ਚੰਗੀ ਤਰ੍ਹਾਂ
ਡੋਰੀ ਗਲ ਬੰਧਾਨਾ
ਉਹਦੇ ਗਲ ਵਿੱਚ ਡੋਰੀ ਵੀ ਪਾਈ ਹੋਈ ਇੱਕ ਮੋਲੀ ਜਿਹਦਾ ਧਾਗਾ ਬੰਨ ਕੇ ਏਦਾਂ ਲੱਗਦਾ ਜਿਵੇਂ ਰੱਸੀ ਪਾਈ ਹੋਈ ਬੰਨੀ ਹੋਈ ਹੈ
ਪੂਰੇ ਚੌਕ ਤਰੇ ਕੁਛ ਅਛਤ
ਥੱਲੇ ਚੌਂਕ ਵੀ ਉਹਨੇ ਪੂਰਿਆ ਹੈ ਤੇ ਹਲਦੀ ਦੇ ਨਾਲ ਆਟੇ ਦੇ ਨਾਲ ਉਹ ਚੌਂਕ ਜਿਹਾ ਪੂਰ ਕੇ ਚੰਗੀ ਤਰ੍ਹਾਂ ਬਣਾਇਆ ਹੈ
ਕੇਸਰ ਚੰਦਨ ਮਾਲਾ
ਕੇਸਰ ਚੰਦਨ ਮਾਲਾ ਵੀ ਉੱਥੇ ਰੱਖੀ ਹੈ ਗਊ ਦੇ ਕੋਲ
ਅਰਚਨ ਚਰਚਨ ਕਰਕੇ ਸਭ ਵਿਦ
ਬੜਾ ਅਰਚਨ ਚਰਚਨ ਕਰਕੇ ਪੂਜਣਾ ਛਿੜਕਣਾ ਕਰਕੇ
ਪੰਮਾ ਕੋਰ ਕੁਚਾਲਾ
ਪੰਮਾ ਜਿਹੜਾ ਬੜਾ ਝੂਠਾ ਤੇ ਕੁਚਾਲਾ ਇਹੋ ਜਿਹਾ ਕੰਮ ਕੀਤਾ ਹੈ ਇਹਨੇ
ਲਿਖਿਓ ਪੱਤਰ ਪਰ ਆਨ ਗਊ ਕੇ
ਔਰ ਇੱਕ ਚਿੱਠੀ ਵੀ ਲਿਖ ਕੇ ਉੱਥੇ ਨਾਲ ਰੱਖੀ ਉਸ ਚਿੱਠੀ ਵਿੱਚ ਲਿਖਿਆ ਕਿ ਹੇ ਗੁਰੂ ਜੀ ਤੁਹਾਨੂੰ ਇਸ ਗਊ ਦੀ ਕਸਮ ਹੈ ਉਹ ਜਿਹੜੀ ਗਊ ਉੱਥੇ ਰੱਖੀ ਆਟੇ ਦੀ ਕਹਿੰਦਾ ਜੀ ਤੁਹਾਨੂੰ ਇਸ ਗਊ ਦੀ ਕਸਮ ਹੈ
ਤਿਆਗ ਅਨੰਦਪੁਰ ਜਾਓ
ਤੁਸੀਂ ਇਹ ਅਨੰਦਪੁਰ ਸਾਹਿਬ ਛੱਡ ਕੇ ਇੱਥੋਂ ਚਲੇ ਜਾਓ
ਰਾਜਨ ਕੋ ਅਰਮਾਨ ਰਹਿ ਜਗ
ਔਰ ਰਾਜਿਆਂ ਦੇ ਮਨ ਦਾ ਵੀ ਅਰਮਾਨ ਜਗ ਚ ਰਹਿ ਜਾਏਗਾ
ਨਿਕਟ ਬਸੋ ਸੁਖ ਪਾਓ
ਔਰ ਤੁਸੀਂ ਨੇੜੇ ਕਿਤੇ ਹੋਰ ਜਾ ਕੇ ਵਸ ਜੋ ਸੁਖ ਪਾਓ ਪਰ ਇੱਕ ਵਾਰੀ ਅਨੰਦਪੁਰ ਸਾਹਿਬ ਛੱਡ ਦਿਓ
ਇੱਕ ਵਾਰ ਤਜ ਕਿਤਕ ਸਮੇਂ ਮੈਂ ਬੌਰ ਬਸੋਪੁਰ ਆਏ
ਇੱਕ ਵਾਰੀ ਅਨੰਦਪੁਰ ਸਾਹਿਬ ਛੱਡ ਕੇ ਕਿਤੇ ਚਲੇ ਜਾਓ ਮੁੜ ਕੇ ਫੇਰ ਆ ਜਾਓ ਜੇ ਭਵੇਂ ਮੁੜ ਕੇ ਦੁਬਾਰਾ ਫੇਰ ਆ ਕੇ ਭਵੇਂ ਅਨੰਦਪੁਰ ਸਾਹਿਬ ਵਸ ਗਿਆ ਜੇ ਪਰ ਇੱਕ ਵਾਰੀ ਛੱਡ ਕੇ ਚਲੇ ਜਾਓ ਤਾਂ ਜੋ ਪਹਾੜੀ ਰਾਜਿਆਂ ਦੀ ਇੱਜ਼ਤ ਬਣ ਜਾਏ
ਇਮ ਲਿਖ ਕਰ ਕਾਗਜ਼ ਡਿਗ ਰੱਖ ਕਰ
ਇਹਦਾ ਚਿੱਠੀ ਲਿਖ ਕੇ ਪੰਮੇ ਵਜ਼ੀਰ ਨੇ ਉਹ ਕਾਗਜ਼ ਉੱਥੇ ਗਊ ਦੇ ਕੋਲ ਰੱਖਿਆ ਹੈ
ਬਨ ਤਸਕਰ ਡਰ ਪਾਏ
ਚੋਰਾਂ ਵਾਂਗੂ ਉਹ ਬੜੇ ਚੋਰਾਂ ਦੇ ਵਾਂਗੂ ਉੱਥੇ ਉਹਨੇ ਉਹ ਚੀਜ਼ਾਂ ਰੱਖੀਆਂ ਤੇ ਡਰ ਕੇ ਬੜੀ ਛੇਤੀ ਨਾਲ ਵੀ ਮੈਨੂੰ ਕੋਈ ਵੇਖ ਨਾ ਲਵੇ ਚੋਰੀ ਜੀ ਉੱਥੋਂ ਨਿਕਲਿਆ ਹੈ
ਗਏ ਆਪਣ ਘਰ ਰਾਤ ਅੰਧੇਰੇ
ਅੰਧੇਰੀ ਰਾਤ ਵਿੱਚ ਹੀ ਪੰਮਾ ਵਜ਼ੀਰ ਉੱਥੇ ਗਊ ਰੱਖ ਕੇ ਸਭ ਕੁਝ ਰੱਖ ਕੇ ਉੱਥੋਂ ਵਾਪਸ ਚਲਾ ਗਿਆ
ਉਹ ਕਿਨੋ ਨਾ ਜਾਣਾ
ਕਿਸੇ ਨੇ ਨੀ ਵੇਖਿਆ ਕਿ ਕੌਣ ਚਿੱਠੀ ਰੱਖ ਗਿਆ ਕੌਣ ਗਊ ਰੱਖ ਗਿਆ
ਸੁਭ ਤਰੇ ਨਰ ਘਰ ਘਰ ਆਪਣੇ
ਸਾਰੇ ਲੋਕ ਆਪੋ ਆਪਣੇ ਘਰਾਂ ਵਿੱਚ ਸੁੱਤੇ ਪਏ ਅਨੰਦਪੁਰ ਸਾਹਿਬ ਦਾ ਜਿਹੜਾ ਬਾਹਰਲਾ ਦਰਵਾਜ਼ਾ ਸੀ ਉੱਥੇ ਰੱਖੀਆਂ ਹੋਈਆਂ ਸੀ ਸਾਰੀਆਂ ਚੀਜ਼ਾਂ
ਭਈ ਪ੍ਰਾਤ ਤਮਾਨਾ
ਜਦੋਂ ਅਗਲਾ ਦਿਨ ਚੜਿਆ ਤੇ ਸੂਰਜ ਚੜਿਆ ਹਨੇਰਾ ਦੂਰ ਹੋਇਆ
ਗਏ ਦੁਆਰ ਜਲ ਕਰਿਓ ਬਿਲੋਕਨ
ਜਦੋਂ ਜਾ ਕੇ ਦਰਵਾਜ਼ਾ ਵੇਖਿਆ
ਇਹ ਕਿਆ ਕਿਸਨੇ ਕੀਨਾ
ਵੇਖਿਆ ਵੀ ਉੱਥੇ ਕੋਈ ਟੂਣਾ ਜਿਹਾ ਕੀਤਾ ਨਜ਼ਰ ਆਉਂਦਾ ਘਾਹ ਜਿਹਾ ਰੱਖਿਆ ਆਟੇ ਦੀ ਗਊ ਬਣਾ ਕੇ ਰੱਖੀ ਫੁੱਲ ਰੱਖੇ ਹੋਏ ਚੌਂਕ ਪੂਰਿਆ ਹੋਇਆ ਔਰ ਨਾਲ ਇੱਕ ਕਾਗਜ਼ ਦੀ ਚਿੱਠੀ ਵੀ ਕੋਈ ਪਈ ਹੋਈ ਹੈ ਉਹ ਸਿੰਘਾਂ ਨੇ ਵੇਖੀ ਹੈ
ਇੱਕ ਦੋ ਤਰੇ ਚੌਥੇ ਪਿਕ ਪੰਚਮ
ਕਹਿੰਦੇ ਏਦਾਂ ਦੋ ਚਾਰ ਪੰਜਾਂ ਜਣਿਆਂ ਨੇ ਜਦੋਂ ਵੇਖਿਆ
ਬਿਗਸੇ ਕਛੂ ਨਾ ਚੀਨਾ
ਹੈਰਾਨ ਹੋਏ ਪਰ ਪਤਾ ਨੀ ਲੱਗਾ ਵੀ ਇਹ ਕੀ ਚੀਜ਼ ਹੈ
ਸ਼੍ਰੀ ਕਲਗੀ ਤਰ ਨਿਕਟ ਗਏ ਤਬ
ਕਲਗੀਆਂ ਵਾਲੇ ਪਾਤਸ਼ਾਹ ਕੋਲ ਸਿੰਘ ਚੱਲ ਕੇ ਆਏ
ਦੌੜਤ ਜਾਏ ਬਤਾਏ
ਦੌੜ ਕੇ ਮਹਾਰਾਜ ਜੀ ਨੂੰ ਇਹ ਸਾਰੀ ਖਬਰ ਦਿੱਤੀ ਹੈ
ਪ੍ਰਭ ਜੀ ਪੁਰ ਕੇ ਪੁਰ ਅਗਰ ਕੇ ਕਿਨੇ ਬੰਤ ਬਣਾਏ
ਕਹਿਣ ਲੱਗੇ ਹੈ ਪ੍ਰਭੂ ਜੀ ਦਰਵਾਜ਼ੇ ਦੇ ਉੱਤੇ ਕਿਸੇ ਨੇ ਆਹ ਬਣਤ ਬਣਾਈ ਹੈ ਇਹ ਬਣਾਵਟ ਬਣਾ ਕੇ ਰੱਖੀ ਹੈ
ਕਾਗਜ਼ ਧਰਿਓ ਨਾਮ ਕਰ ਛੂਵਿਓ
ਮਹਾਰਾਜ ਇਹ ਕਾਗਜ਼ ਰੱਖਿਆ ਹੋਇਆ ਅਸੀਂ ਆਪਣੇ ਹੱਥਾਂ ਨਾਲ ਨਹੀਂ ਛੂਇਆ
ਜਹੋ ਜੇ ਲਿਓ ਮੰਗਵਾਏ
ਔਰ ਮਹਾਰਾਜ ਸੱਚੇ ਪਾਤਸ਼ਾਹ ਜੇ ਤੁਸੀਂ ਚਾਹੁੰਦੇ ਹੋ ਤਾਂ ਉੱਥੋਂ ਮੰਗਵਾ ਲਓ ਕਾਗਜ਼ ਕੀ ਲਿਖਿਆ ਹੋਇਆ ਹੈ
ਤੇਨ ਚੂਨ ਕੀ ਲਿਪ ਧਰੀ ਧਰ ਕਛੂ ਨਾ ਜਾਣਿਓ ਜਾਏ
ਆਟੇ ਦੀ ਗਊ ਬਣਾ ਕੇ ਧਰਤੀ ਲਿਪ ਕੇ ਉੱਥੇ ਰੱਖੀ ਹੋਈ ਹੈ ਇਹ ਨਹੀਂ ਪਤਾ ਲੱਗਦਾ ਵੀ ਕਿਉਂ ਰੱਖੀ ਹੋਈ ਹੈ।
ਸੁਣ ਪ੍ਰਭ ਦਾਸ ਪਟਿਓ ਪੁਰਪੁਰ ਹੈ।
ਅੰਤਰਯਾਮੀ ਸਤਿਗੁਰੂ ਜੀ ਤਾਂ ਜਾਣਦੇ ਸਨ ਪਰ ਸਿੱਖਾਂ ਨੂੰ ਵੀ ਦੱਸਣਾ ਸੀ। ਇਹ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣਾ ਸੇਵਾਦਾਰ ਭੇਜਿਆ।
ਜਾਏ ਤਵੈਲੇ ਆਵਾ।
ਉਹ ਸੇਵਾਦਾਰ ਗਿਆ, ਜਾ ਕੇ ਉਹ ਜਿਹੜੀ ਉੱਥੇ ਥਾਲ ਰੱਖੀ ਹੋਈ, ਗਊ ਰੱਖੀ ਹੋਈ, ਚਿੱਠੀ ਰੱਖੀ ਹੋਈ, ਉਹ ਸਭ ਕੁਝ ਚੁੱਕ ਕੇ ਲੈ ਆਇਆ।
ਕਾਗਜ਼ ਤਵੈ ਪੜਾਵਨ ਕਿੰਨਾ।
ਚਿੱਠੀ ਮਹਾਰਾਜ ਜੀ ਨੇ ਪੜਵਾਈ ਹੈ, ਕਹਿੰਦੇ ਪੜ੍ਹ ਕੇ ਵੇਖੋ।
ਜਬ ਲਿਖੇ ਉਹ ਸੁਣ ਪਾਵਾ।
ਉਹਦੇ ਵਿੱਚ ਜੋ ਲਿਖਿਆ ਸੀ ਉਹ ਪੜ੍ਹ ਕੇ ਸੁਣਾਇਆ ਸੇਵਾਦਾਰ ਨੇ।
ਆਨ ਗਉ ਕੇ ਸਹਿ ਨ ਸਕੈ ਪ੍ਰਭ।
ਸਤਿਗੁਰੂ ਜੀ ਨੂੰ ਦੱਸਿਆ ਕਿ ਮਹਾਰਾਜ ਜੀ ਇਹਦੇ ਚ ਤੁਹਾਨੂੰ ਗਊ ਦੀ ਆਣ ਪਾਈ ਹੋਈ ਹੈ।
ਤਾਂ ਛਿਨਕੀਨ ਸਤਿਆਰੇ।
ਮਹਾਰਾਜ ਜੀ ਨੇ ਆਖਿਆ ਚਲੋ ਪਹਾੜੀਆਂ ਦੀ ਇੱਛਾ ਵੀ ਪੂਰੀ ਕਰ ਦਿੰਦੇ ਆ। ਮਹਾਰਾਜ ਜੀ ਨੇ ਆਖਿਆ ਚੰਗਾ ਭਾਈ ਤਿਆਰੀ ਕਰੋ ਆਨੰਦਪੁਰ ਸਾਹਿਬ ਛੱਡਣ ਦੀ। ਕਲਗੀਧਰ ਪਾਤਸ਼ਾਹ ਨੇ ਹੁਕਮ ਕਰ ਦਿੱਤਾ।
ਕੂਚ ਕਰਨ ਕੋ ਬਜਿਓ ਦਮਾਮਾ।
ਨਗਾਰਾ ਵੱਜ ਪਿਆ ਕੂਚ ਕਰਨ ਦਾ, ਆਨੰਦਪੁਰ ਸਾਹਿਬ ਛੱਡ ਕੇ ਜਾਣ ਦਾ।
ਸਭ ਕੋ ਸ਼ੁੱਧ ਧੁਨ ਡਾਰੇ।
ਸਾਰਿਆਂ ਦੇ ਕੰਨਾਂ ਵਿੱਚ ਇਹ ਖਬਰ ਪੈ ਗਈ, ਸਭ ਦੇ ਨਗਾਰੇ ਦੀ ਆਵਾਜ਼ ਕੰਨਾਂ ਚ ਪੈ ਗਈ ਕਿ ਆਨੰਦਪੁਰ ਸਾਹਿਬ ਤੋਂ ਇਹ ਕੂਚ ਦਾ ਨਗਾਰਾ ਹੈ।
ਗਜ ਬਾਜੀਨ ਪਰ ਦੀਨ ਪਵਾਏ।
ਘੋੜਿਆਂ ਘੋੜਿਆਂ ਤੇ ਹਾਥੀਆਂ ਤੇ ਕਾਠੀਆਂ ਪਾ ਕੇ ਅੰਬਾਰੀਆਂ ਪਾ ਲਈਆਂ।
ਕਰਿਓ ਤਿਆਰ ਸਰਬੰਸਾ।
ਸਾਰੀਆਂ ਫੌਜਾਂ ਤਿਆਰ ਹੋ ਗਈਆਂ।
ਉਦੇ ਸਿੰਘ ਯਾਰ ਆਦ ਦਇਆ ਸਿੰਘ।
ਉਦੇ ਸਿੰਘ ਭਾਈ ਦਇਆ ਸਿੰਘ ਆਦਿਕ ਜਿੰਨੇ ਸਿੰਘ ਨੇ ਸਤਿਗੁਰਾਂ ਦੇ ਨਿਕਟ ਵਰਤੀ।
ਮਿਲੇ ਬ੍ਰਿੰਦ ਜਿਵੇਂ ਹੰਸਾ।
ਸਾਰੇ ਮਿਲੇ ਨੇ ਇਸ ਤਰ੍ਹਾਂ ਜਿਵੇਂ ਹੰਸ ਮਿਲ ਕੇ ਆਉਂਦੇ ਨੇ।
ਚਰਨ ਸਰੋਜਨ ਪਰ ਕਰ ਬੰਦਨ।
ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਤੇ ਇਹਨਾਂ ਨੇ ਵੰਦਨਾ ਕੀਤੀ, ਸਤਿਗੁਰਾਂ ਨੂੰ ਮੱਥਾ ਟੇਕਿਆ ਹੈ।
ਹੱਥ ਬੰਦ ਕਰ ਭਾਖਾ।
ਹੱਥ ਬੰਨ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ।
ਪ੍ਰਭ ਜੀ ਕਿਮ ਤਿਆਰੀ ਕਰਵਾਏ, ਕਹਾਂ ਚਲਨੇ ਅਬਲਾ ਖਾ।
ਲੱਗੇ ਹੇ ਪ੍ਰਭੂ ਜੀ, ਤੁਸੀਂ ਇਹ ਕਿਵੇਂ ਅਚਾਨਕ ਤਿਆਰੀ ਕਰ ਲਈ, ਇਹ ਚੱਲਣ ਦੀ ਅਭਲਾਖਾ ਆਪਣੇ ਮਨ ਚ ਕਿਵੇਂ ਕਰ ਲਈ।
ਕਾਚੀ ਮਤ ਕੇ ਕੁਮਤ ਪਹਾੜੇ।
ਰਾਜੇ ਪਹਾੜੀਏ ਕੱਚੀ ਮਤ ਦੇ ਧਾਰਨੀ ਬੜੇ ਭੈੜੀ ਬਿਰਤੀ ਵਾਲੇ ਹਨ।
ਤਿੰਨੋ ਪਰਪੰਚ ਪਸਾਰਾ।
ਉਹਨਾਂ ਨੇ ਮਹਾਰਾਜ ਜੀ ਇਹ ਪਰਪੰਚ ਕੀਤਾ ਹੈ ਆਪਣੇ ਨਾਲ ਠੱਗਣ ਵਾਸਤੇ।
ਅਪਜਸ ਜਗ ਮੈਂ ਲੱਜਤ ਖਿਜੀਐ।
ਇਹਨਾਂ ਦਾ ਅਪਜਸ ਹੋਇਆ ਪਹਾੜੀਆਂ ਦਾ, ਉਸ ਕਰਕੇ ਸ਼ਰਮਿੰਦਾ ਹੋ ਕੇ ਖਿਜੇ ਹੋਏ ਨੇ ਪਹਾੜੀਏ।
ਤੁਮਕੋ ਚਾਤ ਨਿਕਾਰਾ।
ਤੁਹਾਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਕਿਸੇ ਤਰੀਕੇ ਕੱਢਣਾ ਚਾਹੁੰਦੇ ਹਨ।
ਪਾਪ ਪੁੰਨ ਦੁੱਖ ਸੁੱਖ ਇਹ ਦੁੰਦ ਜੋ ਹਰਕ ਸੋਗ ਨੈ ਦੋ।
ਮਹਾਰਾਜ ਤੁਹਾਨੂੰ ਨਾ ਪਾਪ ਹੈ ਨਾ ਪੁੰਨ ਹੈ, ਨਾ ਹਰਕ ਹੈ ਨਾ ਸੋਗ ਹੈ, ਨਾ ਦੁੱਖ ਹੈ ਨਾ ਸੁੱਖ ਹੈ। ਮਹਾਰਾਜ ਇਸ ਦੁੰਦ ਤੋਂ ਤੁਸੀਂ ਪਰੇ ਹੋ, ਨਿਰਾਲੇ ਹੋ।
ਗੁਰੂ ਪੁਰਖ ਕੋ ਤੇ ਥਲ ਬਾਸਾ ਜਾ ਨਾ ਪਹੁੰਚੇ ਕੋ।
ਮਹਾਰਾਜ ਗੁਰੂ ਪੁਰਖ ਤਾਂ ਉੱਥੇ ਪਹੁੰਚਿਆ ਹੋਇਆ ਜਿੱਥੇ ਦੁਬੰਧ ਨਹੀਂ ਪਹੁੰਚਦਾ। ਮਹਾਰਾਜ ਇਹ ਪਾਪ ਪੁੰਨੇ ਗਊ ਦੀ ਕਸਮ ਪਾ ਦਿੱਤੀ ਤੇ ਕੀ ਹੋ ਗਿਆ? ਤੁਹਾਨੂੰ ਗਊ ਦੀ ਕਸਮ ਮਹਾਰਾਜ ਕਿਹੜਾ ਲੱਗਣ ਲੱਗੀ ਹੈ? ਮਹਾਰਾਜ ਤੁਸੀਂ ਤਾਂ ਪਾਪ ਪੁੰਨ ਤੋਂ ਨਿਰਾਲੇ ਹੋ, ਵੱਖਰੇ ਹੋ।
ਇਮ ਸ਼ਤਰੂ ਕੀ ਸਬਤ ਦੇ ਤੇ ਉਚਿਤ ਨ ਕਿਤੋਂ ਜਾਨਾ।
ਮਹਾਰਾਜ ਇਹਦਾ ਦੁਸ਼ਮਣ ਸਾਨੂੰ ਕਸਮ ਦੇਵੇ ਤੇ ਉਹਦੀ ਕਸਮ ਸੁਣ ਕੇ ਸਾਨੂੰ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਯੋਗ ਨਹੀਂ ਹੈ, ਉਚਿਤ ਨਹੀਂ ਹੈ।
ਦੁਖੀ ਤੁਮਰੇ ਪਾਪ ਮਤੀ ਨਿਤ।
ਮਹਾਰਾਜ ਇਹ ਪਹਾੜੀਏ ਦੁਖੀ ਨੇ ਔਰ ਇਹਨਾਂ ਦੀ ਪਾਪ ਵਾਲੀ ਭੈੜੀ ਮਤ ਹੈ।
ਪੈ ਫਲ ਹੋਏ ਹਨ।
ਇਹਨਾਂ ਨੂੰ ਆਪਣੀ ਖੋਟੀ ਮਤ ਦਾ ਫਲ ਆਪੇ ਮਿਲੇਗਾ, ਇਹਨਾਂ ਦਾ ਹਾਨ ਹੋਵੇਗਾ, ਖਤਮ ਹੋਣਗੇ।
ਸਬਤ ਦੋਸ਼ ਤੁਮ ਲਗੈ ਨਕੋ।
ਰਾਜੇ ਜਿਹੜੀਆਂ ਕਸਮਾਂ ਨੇ ਇਹਦਾ ਤੁਹਾਨੂੰ ਕੀ ਦੋਸ਼ ਲੱਗਣਾ? ਪਾਈ ਜਾਂਦੇ ਨਾ ਪਾਈ ਜਾਣ ਦਿਓ ਇਹਨਾਂ ਨੂੰ ਕਸਮਾਂ। ਇਹਨਾਂ ਦੀ ਕਸਮਾਂ ਦੀ ਮਹਾਰਾਜ ਜੀ ਤੁਹਾਨੂੰ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ।
ਜੀਐ ਪੁਰ ਧਾਮਾ।
ਮਹਾਰਾਜ ਤੁਸੀਂ ਆਪਣਾ ਨਗਰ ਸ੍ਰੀ ਆਨੰਦਪੁਰ ਸਾਹਿਬ ਕਿਉਂ ਛੱਡਦੇ ਹੋ?
ਪਿੱਛੇ ਪਰਬਲੋ ਰਿਪੂ ਪਰ ਹੈ ਲਾਖੋ ਸੰਗਲ ਕਾਮਾ।
ਮਹਾਰਾਜ ਆਪਾਂ ਚੱਲਦੇ ਵੀ ਆ ਆਨੰਦਪੁਰ ਸਾਹਿਬ ਤੋਂ, ਹੋ ਸਕਦਾ ਪਹਾੜੀਏ ਆਪਾਂ ਬਾਹਰ ਨਿਕਲੀਏ ਤੇ ਹਮਲਾ ਕਰ ਦੇਣ। महाराज इन्हां पहाड़ियां दा की पता, खोटी मत वाले कच्चे मत वाले ने पता नहीं की कर देना, आपा बाहर जाइए ते हमला कर देना।
सुन कलगी तर सब मन राख पाखे।
महाराज जी ने सिंघां दी बेनती सुनी ते सुन के पातशाह जी बोले सब नू कहन लगे
यथार्थ बातें।
महाराज जी कहंदे भाई सिंघो तुसी जो कह रहे हो तुहाडा एक एक बचन सत है, यथार्थ है, तुसी बिल्कुल सही कह रहे हो।
तो बिचारो लाखों शत्रो हर परे सब बनते।
फिर भी तुसी इस गल दी विचार करो के लखां दी गिनती च दुश्मन आए सन, वो हार गए ने साडे सामने, वो सारे दुश्मन साडे सामने हार मान रहे ने।
तजे शस्त्र खग तोप तुपक सर पहे दीन के गया है।
वो अपने शस्त्र तेगा तोपा बंदूकां छड़ के साडे अगे निम्रता नाल दीन बन के घिघिया रहे ने। निम्रता तां भावे नहीं उन्हां अंदर, भावे छल नाल ही झुके तां हैण, वो साडे अगे झुक के साडे अगे घिघिया रहे ने कि आनंदपुर साहब छड़ दिओ, तुहानू वास्ता है, गऊ दा वास्ता पा रहे ने सानू। वो घिघिया के मिन्नतां कर रहे ने, यही उन्हां दी बड़ी वड्डी हीनताई है।
अपरे उपाय बनियो नै को,
होर कोई उपाय उन्हां पहाड़ियां कोलो नहीं बन सकिया।
बल को तज समदाए,
उन्होंने अपना बल अपनी शक्ति त्याग दिती है।
होए रंक सम दई सप्त गो,
और रंका वांगू पिखारियां वांगू दीन बन के सानू कसम दिती है।
हैसो राज समाजा,
लानत एहो जे राजयां दे राज समाज ते, उन्हां दी राजपूत जात दे उत्ते भी लानत है जेड़े एहो जे राजे बन के भी कसमां पाउंदे ने ते अपना बल नहीं विखाउंदे।
मम जैसे छतरी ना माने तो भी नीक ना काजा।
महाराज जी कहंदे हुण मेरे वर्गा छत्री होवे ते उहनां दी कसम ना मन्ने भी चंगी गल नहीं, उहनां ने कसमां पाईआं ने वास्ता पाया ते असीं उहनां दी कसम ना मन्नीए ते साडे वास्ते भी इह गल चंगी नहीं है।
बल ते चेओ आनंदपुर लैबे,
हां जे उह बल नाल आनंदपुर साहब लैणा चाहुंदे सन,
चलियो न बस किस बनते।
उन्हां दा बल नहीं चलिया, उन्हां दी ताकत किसे तरह नहीं चल सकी।
अब निर्बलता तारे बलाखे,
निर्बल हो के अपने मन च बलाखा तार के
सब सैल्प बल शांति,
सारे पहाड़ियां दा बल शांत हो गया, नाश हो गया है।
जी हम तीन सब्त ने माने,
जे असी हुण गऊ दी कसम नहीं मनदे,
आन कौन तब माने,
फिर हुण केड़ी आन मनांगे।
दया सिंह चित समझ बिचारो रिप जीवत हत जानो।
भाई दया सिंह जी ये गल सुन के अपने मन च बिचारो के दुश्मन जीवदा होया ही मर गया है, जे आपां उहदी कसम मन के आनंदपुर साहब छड्डदे आं तो समझ लो भी साडा दुश्मन जीवदा ही मरिया होया है।
राजन को जीवन अब त्रिग है,
राजयां दा जीवना हुण त्रिग है,
शस्त्र ग्रहण त्रिग होए,
इन्हां दे शस्त्र फड़ने भी ग्रहण करने भी त्रिग हन।
हमरो तो आनंदपुर कर इसमें अपरना कोई,
ता घर आनंदपुर साहब है, एदे विच ता हुण वसेबा होना ही है, ए ता सदा ही वसदा रहेगा।
चिंता करो ना धर्म धरो निज,
तुसी चिंता ना करो, अपना धर्म धारण करो,
सब कुछ तुमरे हाथा,
सब कुछ तुहाडे हाथ विच है।
जग मैं अपजस राजन केरा,
सगो इस जगत विच इन्हां राजयां दा ही अपजस होना, खालसे दा प्रताप वधेगा।
मरे नरक दुख साथा,
ए मर के नरकां विच जाणगे, दुख पाउणगे।
कहते आदक बो समझाए,
ता बचन करके महाराज जी ने सिंघां नूं समझाया है।
गौर न सिंह न भाखा,
मुड़के किसे सिंह ने कोई बचन नहीं कीता।
कारण करण सर्व मैं समरत करो जता बलाखा,
सिंह कहंदे महाराज तुसी कारण करण हो, जो तुहाडे मन दी अभिलाखा है तुसी उसे तरह करो।
सकल समाज साथ ले सतगुर,
सारा समाज तुसी अपने नाल लवो।
सेना सिंह न केरे,
और सारी सेना फौज अपने नाल लै लवो।
भए तैयार आनंदपुर छोरन,
महाराज जी ने इदां फौजां तैयार कर लिया, आनंदपुर साहब छड्डन नूं तैयार हो गए।
ਹਾਏ ਰੋਡ ਤੇ ਸਵੇਰੇ
ਘੋੜੇ ਤੇ ਪੈਥ ਪਾਤਸ਼ਾਹ ਜੀ ਸਵਾਰ ਹੋਏ ਹਨ
ਨਿਕਸ ਚਲੇ ਜਦ ਬਜੋ ਦਮਾਮਾ ਅੱਗੇ ਪਏ ਗੁਸਾਏ
ਮਹਾਰਾਜ ਜੀ ਚੱਲੇ ਅੱਗੇ ਨਗਾਰਾ ਵੱਜ ਪਿਆ ਸਭ ਤੋਂ ਮੂਹਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਘੋੜਾ ਜਾ ਰਿਹਾ
ਅਪਰ ਕਿਸੂ ਕੇ ਨੈ ਮਨ ਭਾਵੈ
ਹੋਰ ਕਿਸੇ ਦੇ ਮਨ ਨੂੰ ਇਹ ਗੱਲ ਚੰਗੀ ਨਹੀਂ ਲੱਗ ਰਹੀ
ਘਰ ਤਿਆਗਨ ਸਮਦਾਏ
ਘਰ ਛੱਡ ਕੇ ਜਾਣਾ ਕਿਹਨੂੰ ਚੰਗਾ ਲੱਗਦਾ ਕਿਸੇ ਨੂੰ ਇਹ ਚੰਗਾ ਨਹੀਂ ਪਿਆ ਲੱਗਦਾ
ਇਤਨੇ ਲੜੇ ਮਰੇ ਸੰਘ ਸ਼ਸਤਰ
ਕਹਿੰਦੇ ਇਨ੍ਹਾਂ ਲੜੇ ਸ਼ਸਤਰਾਂ ਦੇ ਨਾਲ ਇਨ੍ਹਾਂ ਦੁਸ਼ਮਣਾਂ ਨਾਲ ਲੜਾਈ ਕੀਤੀ
ਬਲ ਕਰਪੁਰ ਕੋ ਰਾਖਾ
ਆਪਣਾ ਬਲ ਕਰਕੇ ਨਗਰ ਰੱਖਿਆ ਹੈ
ਅਬ ਸੁਕੇ ਨੀ ਤਜ ਕਰ ਗਮਨੇ ਕਹਾ ਗੁਰੂ ਅਬ ਲਾਖਾ
ਪਹਿਲਾਂ ਉਹ ਛਡਾਂਦੇ ਸੀ ਉਦੋਂ ਛੱਡਿਆ ਨਹੀਂ ਹੁਣ ਬੜੇ ਸੌਖੇ ਜੇ ਢੰਗ ਨਾਲ ਹੀ ਗਊ ਦੀ ਆਣ ਮੰਨ ਕੇ ਮਹਾਰਾਜ ਜੀ ਚੱਲ ਪਏ ਨੇ ਪਤਾ ਨੀ ਗੁਰੂ ਸਾਹਿਬ ਦੀ ਕੀ ਅਭਿਲਖ ਹੈ ਸਤਿਗੁਰਾਂ ਦੀ ਇਹਦੇ ਵਿੱਚ ਕੀ ਰਜਾ ਹੈ ਕਿ ਮਹਾਰਾਜ ਜੀ ਆਨੰਦਪੁਰ ਸਾਹਿਬ ਛੱਡ ਕੇ ਜਾ ਰਹੇ ਨੇ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਛੁਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸੀ
ਹੇ ਪੂਰਨ ਹੇ ਸਰਬਮੈ
ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੀ ਸਦਾ ਬਬੇਕ
ਅਪਰੰਪਰ ਹਰ ਹਰੇ
ਹੈ ਪੀਓਣ ਹਾਰੇ
ਸੰਤ ਕੈ ਸਦਾ ਸੰਗ
ਧਾਰਾ ਆਧਾਰੇ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੇ
ਇਕ ਅੱਖਰ ਹਰ ਮਨ ਬਸਤ
ਨਾਨਕ ਉਹ ਤਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੀ ਉਤਾਰ
ਨਾਰੇ ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੀ ਉਤਾਰ ਨਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।